ਖੂਬਸੂਰਤ ਦਿਨ ਦੀ ਖੂਬਸੂਰਤ ਸ਼ੁਰੂਆਤ, ਸੂਰਜ ਦੀਆਂ ਸੁਨਹਿਰੀ ਕਿਰਨਾਂ, ਰੁਮਕ ਦੀ ਪੌਣ, ਅਸਮਾਨੀ ਚਾਦਰ ਦੇ ਥੱਲੇ ਲਹਿ ਲਹਾਉਂਦੀਆਂ ਫਸਲਾਂ ਦੇ ਨਾਲ ਲਹਿਰਾਂ ਲਹਿਰਾਂ ਤੁਹਾਡੀ ਸਵੇਰ ਨੂੰ ਹੋਰ ਨਿਖਾਰਨ ਲਈ ਪੇਸ਼ ਹੈ ਪ੍ਰੋਗਰਾਮ ਲਹਿਰਾਂ 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 ਤੁਹਾਡੇ ਮਨ ਦੇ ਵਲਵਲਿਆਂ ਦੀਆਂ ਲਹਿਰਾਂ ਤੁਹਾਡੇ ਵਡਮੁੱਲੇ ਵਿਚਾਰਾਂ ਦੀਆਂ ਲਹਿਰਾਂ ਤੁਹਾਡੇ ਦਿਲ ਦੇ ਜਜ਼ਬਾਤਾਂ ਦੀਆਂ ਵੱਖਰਾ ਦਿਨ ਵੱਖਰਾ ਦਿਨ ਵੱਖਰੀ ਆਵਾਜ਼ ਵੱਖਰੀ ਆਵਾਜ਼ ਵੱਖਰੀ ਗਿਰਾਂ ਵੱਖਰੀ ਗਿਰਾਂ ਲਹਿਰਾਂ ਸੋਮਵਾਰ ਤੋਂ ਸ਼ੁੱਕਰਵਾਰ ਸਿਡਨੀ ਆਸਟ੍ਰੇਲੀਆ ਸਮੇਂ ਦੇ ਮੁਤਾਬਕ ਸਵੇਰੇ 8 ਵਜੇ ਤੋਂ 10 ਵਜੇ ਤੱਕ ਲਹਿਰਾਂ
ਤੂੰ ਸ਼ੱਕਰ ਵਾਂਗੂ ਲੱਗਦੀ ਏ ਜਦ ਬੁੱਲਾਂ ਵਿੱਚੋਂ ਕਰਦੀ ਏ ਤੂੰ ਛਿੰਝਾਂ ਘੋਲ ਅਖਾੜਿਆਂ ਵਿੱਚ ਬਈ ਪੱਬਾਂ ਉੱਤੇ ਫਿਰਦੀ ਏ ਤੂੰ ਹਰ ਮੌਸਮ ਦੀ ਆਦੀ ਏ ਤੂੰ ਅੱਜ ਨਹੀਂ ਤੂੰ ਚਿਰਦੀ ਏ ਤੂੰ ਦੁੱਗਣੀ ਬਲ ਸੰਗ ਉੱਠਦੀ ਏ ਜਦ ਜਦ ਵੀ ਭੁੰਜੇ ਗਿਰਦੀ ਏ ਰਾਣੀ ਤੱਤ ਦਾ ਲਿਖਾਰੀ ਹਰਮਨ ਪੰਜਾਬੀ ਬਾਰੇ ਬਹੁਤ ਹੀ ਖੂਬਸੂਰਤੀ ਦੇ ਨਾਲ ਸਿਫਤ ਕਰਦਾ ਹੈ ਅਤੇ ਹਰਮਨ ਰੇਡੀਓ ਨਾਲ ਵੀ ਜੁੜ ਬੈਠੇ ਸਾਰੇ ਹੀ ਪੰਜਾਬੀ ਅਤੇ ਪੰਜਾਬੀਅਤ ਨੂੰ ਪਿਆਰ ਕਰਨ ਵਾਲੇ ਸਾਡੇ ਸਰੋਤਿਆਂ ਦਾ ਅਤੇ ਮੈਂ ਗੁਰਸੇਵਕ ਸਿੰਘ ਆਪ ਸਭ ਦਾ ਅੱਜ ਦੇ ਲਹਿਰਾਂ ਪ੍ਰੋਗਰਾਮ ਦੇ ਵਿੱਚ ਸਵਾਗਤ ਕਰਦਾ ਹਾਂ। ਅਤੇ ਦੋਸਤੋ, ਅੱਜ 6 ਫਰਵਰੀ 2020 ਦਿਨ ਵੀਰਵਾਰ, ਨਾਨਕਸ਼ਾਹੀ, 24 ਮਾਘ, ਸੰਮਤ 551 ਹੋ ਗਈ ਹੈ। ਸੋ ਮੈਂ ਆਸ ਕਰਦਾ ਕਿ ਤੁਸੀਂ ਜਿੱਥੋਂ ਕਿਤੋਂ ਵੀ ਪ੍ਰੋਗਰਾਮ ਸੁਣ ਰਹੇ ਹੋਵੋਗੇ, ਰਾਜੀ ਖੁਸ਼ੀ ਹੋਵੋਗੇ, ਚੜ੍ਹਦੀ ਕਲਾ ਦੇ ਵਿੱਚ ਹੋਵੋਗੇ। ਅਤੇ ਆਸਟ੍ਰੇਲੀਆ ਵਾਲਿਆਂ ਨੇ ਦਿਨ ਦੀ ਸ਼ੁਰੂਆਤ ਕਰ ਲਈ ਹੋਣੀ ਆ, ਸਮਾਂ ਉੱਥੇ ਹੋ ਚੁੱਕਾ ਆ 8:02 ਅਤੇ ਪੰਜਾਬ ਦੇ ਵਿੱਚ ਸਮਾਂ ਹੋਇਆ ਆ, ਕਹਿੰਦੇ ਨੇ 2:30, ਪਰ 2:30 ਤੋਂ ਹੁਣ 2 ਮਿੰਟ ਉੱਤੇ ਹੋ ਗਏ, 2:32 ਦਾ ਸਮਾਂ ਹੋ ਚੁੱਕਾ ਆ। ਸੋ ਮੇਰੇ ਨਾਲ ਮੇਰਾ ਸਾਥ ਦੇ ਰਹੇ ਨੇ, ਟੈਕਨੀਕਲ ਸਪੋਰਟ ਦੇ ਰਹੇ ਨੇ ਸਰਬਜੀਤ ਭਾਅ ਜੀ ਪਟਿਆਲੇ ਤੋਂ ਹਰ ਵਾਰ ਦੀ ਤਰ੍ਹਾਂ। ਸੋ ਉਹਨਾਂ ਦੇ ਸਹਿਯੋਗ ਨਾਲ ਹੀ ਮੇਰੀ ਆਵਾਜ਼ ਤੁਹਾਡੇ ਤੱਕ ਪਹੁੰਚ ਰਹੀ ਆ। ਸੋ ਅੱਜ ਅਸੀਂ ਪ੍ਰੋਗਰਾਮ ਦੇ ਵਿੱਚ ਹਰ ਵੀਰਵਾਰ ਦੀ ਤਰ੍ਹਾਂ ਜਿੱਥੇ ਅੱਜ ਦੇ ਇਤਿਹਾਸ 'ਤੇ ਝਾਤ ਮਾਰਾਂਗੇ, ਉੱਥੇ ਸਾਡੇ ਨਾਲ ਅੱਜ ਮਹਿਮਾਨ ਜੁੜਨਗੇ, ਤੋ ਜਿਨ੍ਹਾਂ ਤੋਂ ਅਸੀਂ ਉਹਨਾਂ ਦੀ ਪਸੰਦੀਦਾ ਕਿਤਾਬ ਬਾਰੇ ਗੱਲਬਾਤ ਕਰਾਂਗੇ, ਅਤੇ ਉਸ ਤੋਂ ਬਾਅਦ ਖਬਰਾਂ 'ਤੇ ਵੀ ਝਾਤ ਮਾਰਦੇ ਚਲਾਂਗੇ। ਸੋ ਪਰ ਪ੍ਰੋਗਰਾਮ ਦੀ ਸ਼ੁਰੂਆਤ ਦੇ ਵਿੱਚ ਆਪਾਂ ਇੱਕ ਵਿਚਾਰ ਲੈਂਦੇ ਚਲੀਏ। ਮੌਲਾਨਾ ਰੂਮੀ ਕੀ ਲਿਖਦੇ ਨੇ, ਉਹ ਲਿਖਦੇ ਨੇ, ਕਹਿੰਦੇ ਆਪਣੇ ਜ਼ਰੂਰੀ ਵਿਅਕਤੀਤਵ ਨੂੰ ਸੁਣੋ। ਜਦੋਂ ਤੁਸੀਂ ਬਹੁਤ ਬੇਚੈਨੀ ਮਹਿਸੂਸ ਕਰਦੇ ਹੋ ਤਾਂ ਸਹਿਣਸ਼ੀਲਤਾ ਵਾਲੇ ਬਣੋ, ਅਤੇ ਜਦੋਂ ਗਹਿਰੀ ਇੱਛਾ ਮਹਿਸੂਸ ਹੋਵੇ ਉਸ ਵਕਤ ਵੀ ਬੁੱਧੀਮਾਨ ਬਣੋ। ਖਾਣ ਪੀਣ ਵਿੱਚ ਸੰਤੁਲਨ ਰੱਖੋ, ਹਵਾ ਵਿੱਚ ਇੱਕ ਚੋਟੀ ਵਾਂਗ ਬਣਨਾ ਸਿੱਖੋ। ਤੁਸੀਂ ਕਦੇ ਖਿਆਲ ਕੀਤਾ ਹੈ ਕਿ ਇਹ ਕਿੰਨਾ ਘੱਟ ਹਿਲਦੀਆਂ ਨੇ। ਸੋ ਬਹੁਤ ਹੀ ਖੂਬਸੂਰਤ ਵਿਚਾਰ ਮੌਲਾਨਾ ਰੂਮੀ ਜੀ ਦਾ, ਬਿਲਕੁਲ ਸਾਨੂੰ ਸਹਿਣਸ਼ੀਲ ਬੁੱਧੀਮਾਨ ਹੋਣ ਦੀ ਬਹੁਤ ਲੋੜ ਆ। ਸੋ ਬੁੱਧੀਮਾਨ ਹੋਣ ਲਈ ਗਿਆਨ ਦਾ ਹੋਣਾ, ਸਿੱਖਣ ਦੀ ਬਹੁਤ ਜ਼ਰੂਰਤ ਹੁੰਦੀ ਆ, ਫਿਰ ਹੀ ਅਸੀਂ ਬੁੱਧੀਮਾਨ ਬਣ ਸਕਦੇ ਹਾਂ। ਇਹਦੇ ਵਿੱਚ ਬਹੁਤ ਸੋਹਣਾ ਲਿਖਿਆ ਕਿ ਖਾਣ ਪੀਣ ਦੇ ਵਿੱਚ ਸੰਤੁਲਨ। ਅੱਜ ਕੱਲ੍ਹ ਦੇ ਵੈਸੇ ਜੇਕਰ ਦੇਖੀਏ, ਅਸੀਂ ਆਪਣੇ ਰੋਜ਼ਮਰਾ ਦੀ ਜ਼ਿੰਦਗੀ 'ਚ ਦੇਖੀਏ, ਅੱਧੀਆਂ ਕੁ ਦੁੱਖ ਤਕਲੀਫਾਂ ਤਾਂ ਸਾਡੀਆਂ ਖਾਣ ਪੀਣ ਕਰਕੇ ਨੇ। ਆਪਣੇ ਤਾਂ ਅਸੀਂ ਪੰਜਾਬੀ ਲੋਕ ਸਹਿਜ ਸੁਭਾਏ, ਅਸੀਂ ਬੇਸ਼ੱਕ ਸਿੱਖ ਧਰਮ ਨੂੰ ਮੰਨਦੇ ਹਾਂ, ਸਿੱਖ ਧਰਮ ਨੂੰ ਫੋਲੋ ਕਰਦੇ ਹਾਂ, ਤਾਂ ਗੁਰੂ ਗ੍ਰੰਥ ਸਾਹਿਬ ਸਾਡਾ ਗੁਰੂ ਆ, ਅਤੇ ਉਹਨਾਂ ਵਿੱਚ ਲਿਖਿਆ ਆ ਜਾਂਦਾ ਹੈ ਕਿ ਬਾਬਾ ਹੋਰ ਖਾਣਾ ਖੁਸ਼ੀ ਖੁਆਰ, ਜਿੱਤ ਖਾਧੇ ਤਨ ਪੀੜੀਏ, ਮਨ ਮੇਂ ਚੱਲੇ ਵਿਕਾਰ, ਅਤੇ ਜਾ ਕਹਿ ਲਈਏ ਕਿ ਰੁੱਖੀ ਸੁੱਖੀ ਖਾਈ ਕੇ ਠੰਡਾ ਪਾਣੀ ਪੀ, ਫਰੀਦਾ ਦੇਖ ਪਰਾਈ ਚੋਪੜੀ ਨਾ ਤਰਸਾਇਓ ਜੀ। ਸੋ ਗੁਰਬਾਣੀ 'ਚ ਵੀ ਸਾਨੂੰ ਕਿਤੇ ਨਾ ਕਿਤੇ ਇਹੀ ਦੱਸਿਆ ਜਾਂਦਾ ਕਿ ਖਾਣ ਪੀਣ ਦਾ ਬਹੁਤ ਖਿਆਲ ਰੱਖਣਾ, ਤਾਂ ਕਿ ਸਾਡਾ ਤਨ ਸਫ਼ਰ ਨਾ ਕਰੇ, ਸਾਡਾ ਸਰੀਰ ਸਫ਼ਰ ਨਾ ਬਾਅਦ ਦੇ ਵਿੱਚ ਕਰੇ, ਪਹਿਲੇ ਇੰਨਾ ਖਿਆਲ ਨਾਲ ਇੰਨਾ ਸਾਫ਼ ਸੁਥਰਾ ਖਾਈਏ, ਸੰਕੋਚ ਕੇ ਖਾਈਏ ਕਿ ਸਾਡਾ ਸਰੀਰ ਸਫ਼ਰ ਨਾ ਕਰੇ। ਹੁਣ ਕਹਿ ਲਈਏ ਕਿ ਸਾਡੇ ਸਰੀਰ ਦੇ ਉੱਤੇ ਬੇਫਾਲਤੂ ਫੈਟ ਵੱਧ ਜਾਂਦੀ ਆ, ਜਿਹਦੇ ਕਰਕੇ ਗੋਡੇ ਦੁਖਦੇ ਆ, ਜਾਂ ਵੱਧ ਖਾਣ ਕਰਕੇ ਫਿਰ ਬਾਅਦ ਦੇ ਵਿੱਚ ਅਸੀਂ ਹੋਰ ਬਿਮਾਰੀਆਂ ਜਿੰਨੀਆਂ ਵੀ ਅਲਾਮਤਾਂ ਅਸੀਂ ਲਾ ਲੈਂਦੇ ਹਾਂ, ਖਾਣ ਪੀਣ ਦਾ ਹੁੰਦਾ ਹੈ। ਅਤੇ ਦੁਨੀਆਂ ਦਾ ਸੱਚ ਕਿਤੇ ਵੀ ਹੋਵੇ ਉਹ ਸੇਮ ਹੀ ਹੁੰਦਾ, ਬੇਸ਼ੱਕ ਅਸੀਂ ਗੁਰਬਾਣੀ ਦੇ ਵਿੱਚੋਂ ਪੜ੍ਹਦੇ ਹਾਂ, ਜਾਂ ਫਿਰ ਮੌਲਾਨਾ ਰੂਮੀ ਦੀ ਗੱਲ ਕਰ ਲਈਏ, ਜਾਂ ਕਿਤੇ ਹੋਰ ਵੀ जो सच है वह सच रहना वह हर ग्रंथ के विच जा किसी भी धार्मिक किताब के विच तुहानू इको जिहा लिखिया मिलना क्योंकि सच सदा सच ही रहिंदा है। सो दोस्तों शुरुआत दे विच एक गीत सुनते हैं आपां गीत तो उस पर गल्लां बातां दा सिलसिला जारी करांगे ते जाणांगे अज दे दिन दा इतिहास ते मौसम ते तुसीं इस तरह बने रहना ते सुनते हैं गीत।
हो के तियां पंजाब दियां तुसी कुड़ियो केड़े राहां दे उत्ते पै गईयां ओए छड विरसे दे रीत रवाज अपने वारले मुल्कां दियां वैणां विच वह गईयां चरखे चक्कियां मधाणियां कसीदियां दा किथे ताज तेरा खेतां दी राणीए नी ओए किथे खोगी पिपली पींग वाली कौन रौनकां पंजाब दियां लै गईयां कौन रौनकां पंजाब दियां लै गईयां
पुत पंजाब दे आपनू कहौन वाले पुत पंजाब दे आपनू कहौन वाले जिंदा नशियां च रुलांदे वेख लै मैं वड्डे वडेरियां दे भाईचारे दे विच ओए लड़ लड़ वंडियां पौंदे वेख लै मैं कीतियां मसां देश दियां तरक्कियां नू आपे हत्थी अग्गा लाउंदे वेख लै मैं सच्चे गुरपीरां दे राह ते कोई विरला चले वखरे राह बनाउंदे वेख लै मैं बुढ़िया जिंदा दे अखियां दे तारे जेड़े बुढ़िया जिंदा दे अखियां दे तारे जेड़े मापिया नू बिरध आश्रम च बिठाउंदे वेख लै मैं मापिया नू बिरध आश्रम च बिठाउंदे वेख लै मैं
Oh।
ਰਾਣੀ ਰਣਦੀਪ ਤੇ ਬਲਜੀਤ ਮਾਲਵਾ ਦੀ ਆਵਾਜ਼ ਦੇ ਵਿੱਚ, ਖੂਬਸੂਰਤ ਆਵਾਜ਼ ਦੇ ਵਿੱਚ ਇਹ ਲੋਕ ਗੀਤ ਅਸੀਂ ਸੁਣਿਆ 2010 ਦੇ ਵਿੱਚ, ਕੈਸੇਟ ਆਈ ਸੀ ਤਰੱਕੀਆਂ ਉਹਦੇ ਵਿੱਚੋਂ ਇਹ ਗੀਤ ਹੈ, ਤੇ ਬਹੁਤ ਹੀ ਖੂਬਸੂਰਤੀ ਦੇ ਨਾਲ ਗਾਇਆ ਤੇ ਸੁਣਨ ਨੂੰ ਵੀ ਚੰਗਾ ਲੱਗਾ, ਕੰਨਾਂ ਨੂੰ ਵੀ ਸੁਣਨ ਨੂੰ ਚੰਗਾ ਲੱਗਾ, ਕਿਉਂਕਿ ਸੁਣਨਾ ਬਹੁਤ ਪ੍ਰਭਾਵ ਪਾਉਂਦਾ ਨਾ ਸਾਡੇ ਤੇ, ਅਸੀਂ ਕਿਹੋ ਜਿਹਾ ਸੁਣਦੇ ਹਾਂ। ਸੋ ਅੱਜ ਕੱਲ੍ਹ ਦੀ ਗਾਇਕੀ ਜਾਂ ਹੋਰ ਵੀ ਜੋ ਵੀ ਪ੍ਰਚਾਰ ਅਸੀਂ ਸੁਣਦੇ ਹਾਂ ਬਹੁਤ ਪ੍ਰਭਾਵ ਛੱਡ ਰਿਹਾ ਹੈ, ਬਹੁਤ ਨੈਗੇਟਿਵ ਪ੍ਰਭਾਵ ਛੱਡ ਰਿਹਾ ਆ। ਉਹ ਕਾਰਨ ਅਸੀਂ ਭੁਗਤਦੇ ਹਾਂ, ਨਤੀਜੇ ਸਾਨੂੰ ਨਾਲ ਦੀ ਨਾਲ ਮਿਲਦੇ ਆ, ਕਿਉਂਕਿ ਪੰਜਾਬ ਦੀ ਨੌਜਵਾਨੀ ਨਸ਼ੇ 'ਚ ਵਿੱਚ ਸਾਰੀ ਨਹੀਂ ਪਰ ਵੱਡੀ ਗਿਣਤੀ ਨਸ਼ੇ ਦੇ ਵਿੱਚ ਜਾਂ ਹੋਰੇ ਇੱਕ ਖਿਆਲੀ ਦੁਨੀਆ ਪਤਾ ਨਹੀਂ ਕਿਹੜੀ ਦੁਨੀਆ ਦੇ ਵਿੱਚ ਖੋ ਚੁੱਕੀ ਆ। ਉਹਦਾ ਮੈਂ ਤੁਹਾਨੂੰ ਇੱਕ ਕਾਰਨ ਦੱਸਦਾ ਇਹ ਗੱਲ ਕਰਨ ਦਾ। ਪਿਛਲੇ ਦਿਨੀ ਭਾਰਤ ਦੇ ਵਿੱਚ ਖੇਲੋ ਇੰਡੀਆ ਗੇਮਸ ਹੋਈਆਂ, ਸਾਰੀਆਂ ਸਟੇਟ ਨੇ ਪਾਰਟੀਸਪੇਟ ਕੀਤਾ, ਅਤੇ ਉੱਥੇ ਪੰਜਾਬ ਪ੍ਰਦੇਸ਼ ਜਿਹੜਾ ਕਿਸੇ ਸਮੇਂ ਜਦੋਂ ਮੋਹਰੀ ਹੁੰਦਾ ਸੀਗਾ ਖੇਡਾਂ ਦੇ ਵਿੱਚੋਂ, ਅਤੇ ਉਹ 10ਵੇਂ ਸਥਾਨ ਦੇ ਉੱਤੇ ਰਿਹਾ। ਅਤੇ ਦੱਸ ਦਿੰਦਾ ਕਿ ਪਹਿਲੇ ਤਾਂ ਮਹਾਰਾਸ਼ਟਰ, ਦੂਜੇ 'ਤੇ ਹਰਿਆਣਾ ਅਤੇ ਤੀਜੇ 'ਤੇ ਦਿੱਲੀ ਸਨ। ਅਤੇ ਉਹ ਜਦੋਂ ਤੁਸੀਂ ਮੈਡਲ ਟੈਲੀ ਦੇਖਦੇ ਹੋ ਵੈਬਸਾਈਟ 'ਤੇ ਜਾ ਕੇ ਦੇਖਿਓ, ਅਤੇ ਉਹ 10ਵੇਂ ਸਥਾਨ ਦੇ ਉੱਤੇ ਇੱਕ ਨਿਰਾਸ਼ਾ ਜੀ ਨਾ, ਮਨ ਵੀ ਉਦਾਸ ਹੁੰਦਾ ਇਹ ਦੇਖ ਕੇ ਕਿ ਕਿਹੜੇ ਪਾਸੇ ਚੱਲ ਗਏ, ਕਿਉਂਕਿ ਇਹ ਗੀਤ ਚੰਗੇ ਹੋਣ ਤਾਂ ਨੌਜਵਾਨੀ ਸੁਣੂਗੀ ਤਾਂ ਉਹ ਮੋਟੀਵੇਸ਼ਨ ਲੈਣਗੇ, ਇੱਕ ਮੋਟੀਵੇਸ਼ਨ ਮਿਲਦੀ ਆ ਅਤੇ ਉਹ ਵਧੀਆ ਕਰਨਗੇ। ਪਰ ਹੁਣ ਗੀਤ ਜਿਹੋ ਜਿਹੇ ਆ ਰਹੇ ਨੇ ਉਹ ਲੁਕੇ ਹੋਏ ਨਹੀਂ ਆ, ਅਸੀਂ ਵੀ ਸੁਣਦੇ ਹਾਂ, ਸਾਰੇ ਸੁਣਦੇ ਹਾਂ, ਸਾਡੇ ਸਰੋਤੇ ਵੀ ਸੁਣਦੇ ਆ, ਸਾਰੇ ਸੁਣਦੇ ਆ, ਅਤੇ ਉਹ ਕੋਈ ਚੰਗਾ ਪ੍ਰਭਾਵ ਨਹੀਂ ਪਾਉਂਦੇ। ਖੈਰ ਦੁਬਾਰਾ ਤੋਂ ਤੁਹਾਡਾ ਮੈਂ ਸਵਾਗਤ ਕਰਦਾ ਹਾਂ ਪ੍ਰੋਗਰਾਮ ਦੇ ਵਿੱਚ, ਅਤੇ ਹੁਣ ਜਿਹੜਾ ਸਮਾਂ ਹੋ ਗਿਆ ਕਿ ਅਸੀਂ ਚਲੋ ਇਹਦੇ ਨਾਲ ਮੌਸਮ 'ਤੇ ਪਹਿਲਾਂ ਝਾਤ ਮਾਰ ਲਈਏ, ਫਿਰ ਅੱਜ ਦੇ ਦਿਨ ਦੇ ਇਤਿਹਾਸ 'ਤੇ ਝਾਤ ਮਾਰਾਂਗੇ, ਕਿਉਂਕਿ ਇਤਿਹਾਸ ਬਹੁਤ ਮਾਣ ਮੱਤਾ ਸਾਡਾ ਰਹਿ ਚੁੱਕਾ ਹੈ। ਖੈਰ ਹਾਲ ਦੀ ਘੜੀ ਦੇ ਵਿੱਚ ਕੁਛ ਚੰਗਾ ਇਤਿਹਾਸ ਨਹੀਂ ਸਿਰਜਿਆ ਜਾ ਰਿਹਾ, ਪਰ ਜਿਹੜਾ ਇਤਿਹਾਸ ਸਾਡਾ ਹੈ ਅਸੀਂ ਕਿਤੇ ਉਹ ਵੀ ਨਾ ਵਿਸਾਰ ਦਈਏ, ਉਹ ਵੀ ਨਾ ਭੁੱਲ ਜਾਈਏ। ਸੋ ਪਹਿਲਾਂ ਅਸੀਂ ਗੱਲਬਾਤ ਕਰਦੇ ਹਾਂ ਅੱਜ ਦੇ ਮੌਸਮ ਦੀ। ਰਾਜਧਾਨੀ ਕੈਨਬਰਾ ਤੋਂ ਸ਼ੁਰੂ ਕਰਦੇ ਹਾਂ, ਉੱਥੇ ਤਾਪਮਾਨ 'ਚ ਵੱਧ ਤੋਂ ਵੱਧ 25 ਡਿਗਰੀ ਅਤੇ ਘੱਟ ਤੋਂ ਘੱਟ 16 ਡਿਗਰੀ ਰਹਿਣ ਦੇ ਸਾਰ ਨੇ, ਬੱਦਲਬਾਈ ਬਣੀ ਹੋਈ ਆ। ਅਤੇ ਸਿਡਨੀ ਦੇ ਵਿੱਚ ਤਾਪਮਾਨ ਵੱਧ ਤੋਂ ਵੱਧ 23 ਅਤੇ ਘੱਟ ਤੋਂ ਘੱਟ 19 ਡਿਗਰੀ, ਅਤੇ ਕਿਤੇ ਮੀਂਹ ਦੀ ਸੰਭਾਵਨਾ ਦੱਸੀ ਜਾ ਰਹੀ ਆ। ਮੈਲਬਰਨ ਦੀ ਜੇਕਰ ਗੱਲ ਕਰੀਏ ਤਾਂ ਤਾਪਮਾਨ ਵੱਧ ਤੋਂ ਵੱਧ 26 ਡਿਗਰੀ ਅਤੇ ਘੱਟ ਤੋਂ ਘੱਟ 17 ਡਿਗਰੀ, ਅਤੇ ਬੱਦਲਬਾਈ ਦਿਖਾਈ ਦੇ ਰਹੀ ਆ। ਅਤੇ ਬ੍ਰਿਸਬੇਨ ਦੇ ਵਿੱਚ ਮੀਂਹ ਦਿਖਾਇਆ ਜਾ ਰਿਹਾ, ਅਤੇ ਤਾਪਮਾਨ ਵੱਧ ਤੋਂ ਵੱਧ 24 ਡਿਗਰੀ ਅਤੇ ਘੱਟ ਤੋਂ ਘੱਟ 22 ਡਿਗਰੀ। ਜੇਕਰ ਪਰਤ ਦੀ ਗੱਲ ਕਰੀਏ ਤਾਂ ਉੱਥੇ ਵੀ ਬੱਦਲਬਾਈ ਦੇ ਨਾਲ ਤਾਪਮਾਨ ਵੱਧ ਤੋਂ ਵੱਧ 29 ਡਿਗਰੀ ਅਤੇ ਘੱਟ ਤੋਂ ਘੱਟ 19 ਡਿਗਰੀ ਰਹਿਣ ਦੇ ਆਸਾਰ ਨੇ। ਐਡੀਲੇਡ ਸ਼ਹਿਰ ਦੇ ਵਿੱਚ ਤਾਪਮਾਨ 30 ਡਿਗਰੀ, ਅਸਮਾਨ ਸਾਫ਼ ਦਿਖਾਇਆ ਜਾ ਰਿਹਾ, ਅਤੇ ਘੱਟ ਤੋਂ ਘੱਟ 18 ਡਿਗਰੀ ਰਹਿਣ ਦੇ ਆਸਾਰ ਨੇ। ਅਤੇ ਜੇਕਰ ਪੰਜਾਬ ਦੀ ਗੱਲ ਕਰੀਏ ਤਾਂ ਪੰਜਾਬ ਦੇ ਵਿੱਚ ਟੈਂਪਰੇਚਰ ਪਿਛਲੇ ਸਾਲਾਂ ਦੇ ਮੁਕਾਬਲੇ ਠੰਡਾ ਚੱਲ ਰਿਹਾ ਹੈ। ਫਰਵਰੀ ਦਾ ਮਹੀਨਾ ਦੇ ਵਿੱਚ ਵੀ ਹਜੇ ਠੰਡ ਪੈ ਰਹੀ ਆ। ਤਾਪਮਾਨ ਵੱਧ ਤੋਂ ਵੱਧ 8 ਡਿਗਰੀ ਦੱਸਿਆ ਜਾ ਰਿਹਾ ਅਤੇ ਘੱਟ ਤੋਂ ਘੱਟ 4 ਡਿਗਰੀ, ਪਰ ਯਾਨੀ ਕਿ ਵੱਖੋ ਵੱਖ ਸ਼ਹਿਰਾਂ ਦੇ ਹਿਸਾਬ ਨਾਲ ਵੈਰੀ ਕਰਦਾ ਆ, ਪਰ ਤਾਪਮਾਨ ਦਿਨ ਦੇ ਟਾਈਮ 18 ਤੋਂ 20 ਡਿਗਰੀ ਤੱਕ ਚਲਿਆ ਜਾਂਦਾ ਆ। ਮੌਸਮ ਬੇਸ਼ੱਕ ਪੰਜਾਬ ਜਾਂ ਭਾਰਤ ਦਾ ਇਸ ਵੇਲੇ ਠੰਡਾ ਚੱਲ ਰਿਹਾ, ਪਰ ਰਾਜਨੀਤੀ ਪੂਰੀ ਗਰਮਾਈ ਹੋਈ ਆ। ਪਿਛਲੇ ਦਿਨਾਂ ਤੋਂ ਜਿਵੇਂ ਸਾਰੇ ਜਾਣਦੇ ਆ ਕਿ ਇਲੈਕਸ਼ਨ ਦਾ ਸਮਾਂ ਚੱਲ ਰਿਹਾ ਦਿੱਲੀ ਦੇ ਵਿੱਚ, ਦਿੱਲੀ ਦੇਸ਼ ਦਾ ਦਿਲ ਕਿਹਾ ਜਾਂਦਾ ਆ, ਉੱਥੇ ਇਲੈਕਸ਼ਨ ਚੱਲ ਰਹੇ ਆ, ਉੱਥੇ ਗਰਮਾਇਆ ਹੋਇਆ ਤਾਂ ਬਾਕੀ ਸਾਰੇ ਦੇਸ਼ ਨੇ ਤਾਂ ਉੱਥੋਂ ਜੇ ਦਿੱਲੀ ਦੇ ਵਿੱਚ ਸਾਰਾ ਕੁਛ ਗਰਮਾਇਆ ਹੋਇਆ ਤਾਂ ਉਹ ਕਿੱਦਾਂ ਪੰਪ ਕਰ ਰਿਹਾ ਹੋਣਾ, ਅਤੇ ਦੂਜੀਆਂ ਸਟੇਟਸ 'ਤੇ ਅਸਰ ਜ਼ਰੂਰ ਪੈ ਰਿਹਾ। ਉੱਥੇ ਇਲੈਕਸ਼ਨ ਦਾ ਜੋ ਸੋਸ਼ਲ ਮੀਡੀਆ ਦੇ ਰਾਹੀਂ ਸਾਰੀ ਦੁਨੀਆ ਦੇਖਦੀ ਹੈ ਕਿ ਕਿਸ ਪ੍ਰਕਾਰ ਦੇ ਨਾਲ ਕਿਸ ਤਰ੍ਹਾਂ ਉੱਥੇ ਪ੍ਰਚਾਰ ਹੋ ਰਿਹਾ, ਕਿਸ ਤਰ੍ਹਾਂ ਪਾਰਟੀਆਂ ਦਾ ਜ਼ੋਰ ਲੱਗਿਆ ਹੋਇਆ। ਖੈਰ ਥੋੜ੍ਹੇ ਦਿਨਾਂ ਤੱਕ ਇਲੈਕਸ਼ਨ ਤੋਂ ਬਾਅਦ ਨਤੀਜੇ ਸਾਡੇ ਸਾਹਮਣੇ ਆ ਜਾਣੇ ਆ। ਹੁਣ ਅਸੀਂ ਗੱਲ ਕਰਦੇ ਹਾਂ ਅੱਜ ਦੇ ਦਿਨ ਦੇ ਇਤਿਹਾਸ ਦੀ, 6 ਫਰਵਰੀ ਦੀ। ਸ਼ੁਰੂਆਤ ਕਰਾਂਗੇ 1812 ਈਸਵੀ ਦੀ, ਅਤੇ ਅੱਜ ਦੇ ਦਿਨ 6 ਫਰਵਰੀ ਨੂੰ 1812 ਵਿੱਚ ਸਾਹਿਬਜ਼ਾਦਾ ਖੜਕ ਸਿੰਘ ਦੇ ਵਿਆਹ ਵਿੱਚ ਸ਼ਾਮਲ ਹੋਣ ਵਾਸਤੇ ਸਰ ਡੇਵਿਡ ਅਖਤਰ ਲੋਨੀ ਅੰਗਰੇਜ਼ਾਂ ਦੇ ਨੁਮਾਇੰਦੇ ਵਿੱਚੋਂ ਸ਼ਾਮਲ ਹੋਏ ਸੀ, ਤਾਂ ਇੱਕ ਦਿਨ ਉਸਨੇ ਲਾਹੌਰ ਦਾ ਕਿਲ੍ਹਾ ਵੇਖਣ ਦੀ ਖਾਹਿਸ਼ ਜ਼ਾਹਰ ਕੀਤੀ, ਤਾਂ ਇਸ 'ਤੇ ਮਹਾਰਾਜਾ ਰਣਜੀਤ ਸਿੰਘ ਕਿਲ੍ਹਾ ਵਿਖਾਉਣ ਲੈ ਆਇਆ। ਤੇ ਜਦ ਮੋਹਕਮ ਚੰਦ ਨੂੰ ਪਤਾ ਲੱਗਾ ਤਾਂ ਉਹ ਦੌੜ ਕੇ ਕਿਲੇ ਵੱਲ ਗਿਆ ਤੇ ਉਸਨੇ ਅੰਦਰੋਂ ਦਰ ਬੰਦ ਕਰ ਲਏ ਅਤੇ ਕਿਹਾ ਕਿ ਉਹ ਕਿਸੇ ਦੁਸ਼ਮਣ ਨੂੰ ਕਿਲ੍ਹਾ ਨਹੀਂ ਦਿਖਾ ਸਕਦਾ ਤੇ ਉਸਨੇ ਆਪਣੀ ਤਲਵਾਰ ਰਣਜੀਤ ਸਿੰਘ ਵੱਲ ਵਧਾਉਂਦਿਆਂ ਕਿਹਾ ਕਿ ਪਹਿਲਾਂ ਮੈਨੂੰ ਖਤਮ ਕਰੋ ਫਿਰ ਕਿਸੇ ਦੁਸ਼ਮਣ ਨੂੰ ਕਿਲ੍ਹਾ ਦਿਖਾਉਣਾ ਸੋ ਇਹ ਸਾਡਾ ਮਾਣ ਮੱਤਾ ਇਤਿਹਾਸ ਆ ਕਿ ਕਿੱਡੇ ਉੱਚੇ ਕਿਰਦਾਰਾਂ ਦੇ ਉਸ ਸਮੇਂ ਦੇ ਸਿਪਾਹੀ ਸਨ ਸਿਪਾਹ ਸਲਵਾਰ ਸਨ ਕਿ ਉਹਨਾਂ ਨੇ ਰਾਜੇ ਮੋਹਰੇ ਮਹਾਰਾਜਾ ਰਣਜੀਤ ਸਿੰਘ ਮੋਹਰੇ ਵੀ ਕੌਮ ਦੀ ਚੜ੍ਹਦੀ ਕਲਾ ਦੇ ਲਈ ਆਪਣੇ ਰਾਸਿਖ ਰਾਜ ਦੀ ਚੜ੍ਹਦੀ ਕਲਾ ਦੇ ਲਈ ਕਿੱਡੀ ਦੂਰ ਦੇਸ਼ੀ ਸੀ ਕਿ ਕਿਸੇ ਗੈਰ ਸਿੱਖ ਨੂੰ ਗੈਰ ਬੇਸ਼ਕ ਗੋਰੇ ਸੀ ਤੇ ਉਹਨਾਂ ਦੀ ਵੀ ਆਹੀ ਨੀਤੀ ਹੁੰਦੀ ਹੈ ਕਿ ਕਿਲ੍ਹਾ ਦੇਖ ਕੇ ਜਾਈਏ ਵੀਕ ਪੁਆਇੰਟ ਦੇਖ ਕੇ ਜਾਈਏ ਇੱਕ ਅਟੈਕ ਲਈ ਰਣਨੀਤੀ ਕਿਉਂ ਪਿਛਲੇ ਦਿਨੀ ਜਦੋਂ ਰਾਜਸਥਾਨ ਮੈਨੂੰ ਵਿਜ਼ਿਟ ਕਰਨ ਦਾ ਮੌਕਾ ਮਿਲਿਆ ਵੱਖੋ ਵੱਖ ਕਿਲ੍ਹੇ ਦੇਖੇ ਤਾਂ ਜੇਕਰ ਹੁਣ ਕੋਈ ਵਿਰੋਧੀ ਆ ਕੇ ਕਿਲ੍ਹਾ ਦੇਖੇਗਾ ਤਾਂ ਜ਼ਰੂਰ ਅਟੈਕ ਦੇ ਵਿੱਚ ਉਹਨਾਂ ਦੇ ਸਹਾਈ ਹੋ ਸਕਦਾ ਹੈ ਅਤੇ ਕਿੱਡੀ ਦੂਰ ਦੇਸ਼ੀ ਸੀ ਮੋਹਕਮ ਚੰਦ ਉਹਨਾਂ ਦੀ ਅਤੇ ਰਾਜਾ ਮਹਾਰਾਜਾ ਰਣਜੀਤ ਸਿੰਘ ਦੀ ਕਿੰਨੀ ਸਹਿਣਸ਼ੀਲਤਾ ਹੋਏਗੀ ਕਿ ਉਹਨਾਂ ਨੇ ਇਹੋ ਜਿਹਾ ਜਵਾਬ ਜਰਿਆ ਅਤੇ ਬਾਅਦ ਦੇ ਵਿੱਚ ਸਮਝਿਆ ਹੋਏਗਾ ਕਿ ਮੇਰੀ ਸਾਡੀ ਇੱਕ ਕੌਮ ਦੇ ਲਈ ਸਾਡੇ ਰਾਜ ਦੇ ਲਈ ਇਹ ਸਹਾਇਕ ਹੋਏਗਾ ਦੂਰ ਲਈ ਅਤੇ ਉਸ ਤੋਂ ਅੱਗੇ ਗੱਲ ਕਰਦੇ ਹਾਂ 1926 ਦੇ ਵਿੱਚ ਭਾਈ ਕਾਨ ਸਿੰਘ ਨਾਭਾ ਦਾ ਮਹਾਨ ਕੋਸ਼ ਤਿਆਰ ਹੋਇਆ ਸੀ ਅੱਜ ਦੇ ਦਿਨ 6 ਫਰਵਰੀ ਨੂੰ ਇਸ 13.5 ਸਾਲ ਦੀ ਮਿਹਨਤ ਮਗਰੋਂ ਇਹ ਰਚਨਾ ਤਿਆਰ ਹੋਈ ਸੀ ਸੋ ਵੈਸੇ ਮੈਂ ਦੱਸ ਦੇਵਾਂ ਮਹਾਨ ਕੋਸ਼ ਜਿਹੜੇ ਲਿਟਰੇਚਰ ਨਾਲ ਜੁੜੇ ਹੋਏ ਆ ਉਹਨਾਂ ਉਹ ਜਾਣਦੇ ਨੇ ਜਿਹੜੇ ਨਹੀਂ ਤਾਂ ਉਹਨਾਂ ਨੂੰ ਦੱਸਦੇ ਚੱਲਾਂ ਕਿ ਸਿੱਖ ਲਿਟਰੇਚਰ ਦਾ ਇਨਸਾਈਕਲੋਪੀਡੀਆ ਕਿਹਾ ਜਾਂਦਾ ਹੈ ਮਹਾਨ ਕੋਸ਼ ਨੂੰ ਸੋ 13.5 ਸਾਲ ਦੀ ਮਿਹਨਤ ਤੋਂ ਬਾਅਦ ਤਿਆਰ ਹੋਇਆ ਸੀ ਅਤੇ ਪਰ ਮੈਂ ਭਾਈ ਕਾਨ ਸਿੰਘ ਨਾਭਾ ਦੇ ਜੀਵਨ ਦੇ ਉੱਤੇ ਅਤੇ ਕਿੱਦਾਂ ਸਬੱਬ ਬਣਿਆ ਇਹ ਮਹਾਨ ਕੋਸ਼ ਲਿਖਣ ਦਾ ਸੋ ਇਹ ਜ਼ਰੂਰ ਮੈਂ ਝਾਤ ਮਾਰਨੀ ਚਾਹਾਂਗਾ ਤਾਂ ਲਿਖਦੇ ਨੇ ਕਹਿੰਦੇ ਪੰਥ ਰਤਨ ਭਾਈ ਕਾਨ ਸਿੰਘ ਨਾਭਾ ਜਿਹੜਾ ਜਨਮ ਸੀਗਾ ਵੈਸੇ ਦੱਸਦੇ ਚਲੀਏ ਕਿ 30 ਅਗਸਤ 1861 ਦੇ ਦਿਨ ਨਰਾਇਣ ਸਿੰਘ ਢਿੱਲੋਂ ਦੇ ਘਰ ਹੋਇਆ ਸੀਗਾ ਜ਼ਿਲ੍ਹਾ ਪਟਿਆਲਾ ਦੇ ਵਿੱਚ ਅਤੇ ਉਹ ਬਚਪਨ ਤੋਂ ਅਤੇ ਜਵਾਨੀ ਵਿੱਚ ਹੀ ਬਹੁਤ ਕਿਤਾਬਾਂ ਪੜ੍ਹੀਆਂ ਉਹਨਾਂ ਨੇ ਅਤੇ ਖਾਸ ਕਰਕੇ ਗੁਰਬਾਣੀ ਸਿੱਖ ਤਵਾਰੀਖ ਅਤੇ ਫਿਲਾਸਫੀ ਦਾ ਬਹੁਤ ਗਿਆਨ ਹਾਸਲ ਕੀਤਾ ਉਹਨਾਂ ਨੇ ਅਤੇ 1883 ਦੇ ਵਿੱਚ ਕਾਨ ਸਿੰਘ ਨਾਭਾ ਲਾਹੌਰ ਚਲੇ ਗਏ ਅਤੇ ਜਿੱਥੇ ਉਹਨਾਂ ਦਾ ਮੇਲ ਪ੍ਰੋਫੈਸਰ ਗੁਰਮੁਖ ਸਿੰਘ ਨਾਲ ਹੋਇਆ ਅਤੇ ਇਸ ਦੇ ਨਾਲ ਹੀ ਉਹ ਸਿੰਘ ਸਭਾ ਲਹਿਰ ਦਾ ਹਿੱਸਾ ਬਣ ਗਏ ਅਤੇ 1884 ਵਿੱਚ ਨਾਭਾ ਦੇ ਰਾਜਾ ਹੀਰਾ ਸਿੰਘ ਦੇ ਦਰਬਾਰ ਦੇ ਵਿੱਚ ਸੀਨੀਅਰ ਨੌਕਰੀ 'ਤੇ ਰੱਖ ਲਿਆ ਗਿਆ ਉਹਨਾਂ ਨੂੰ ਅਤੇ 1888 ਦੀ ਗੱਲ ਕਰੀਏ ਤਾਂ ਉਹ ਕਵਰ ਰਿਪੂ ਦਮਨ ਸਿੰਘ ਦਾ ਟਿਊਟਰ ਲਗਾ ਦਿੱਤਾ ਗਿਆ ਉਹਨਾਂ ਨੂੰ ਅਤੇ 1893 ਵਿੱਚ ਨਾਭਾ ਰਾਜੇ ਦੇ ਪੀਏ ਵਜੋਂ ਉਹਨਾਂ ਨੇ ਜੌਬ ਕਰਨੀ ਸ਼ੁਰੂ ਕਰ ਦਿੱਤੀ ਅਤੇ 1895 ਦੇ ਵਿੱਚ ਮੈਜਿਸਟ੍ਰੇਟ ਲਾ ਦਿੱਤਾ ਗਿਆ ਅਤੇ 1896 ਦੇ ਵਿੱਚ ਜ਼ਿਲ੍ਹਾ ਫੂਲ ਦੇ ਡਿਪਟੀ ਕਮਿਸ਼ਨਰ ਬਣਾਇਆ ਗਿਆ ਇਹਨਾਂ ਨੂੰ ਅਤੇ ਫਿਰ ਇਸ ਤੋਂ ਬਾਅਦ ਇੱਕ ਵਰਤਾਰਾ ਵਾਪਰਦਾ ਹੈ ਕਿ 1875 ਦੇ ਵਿੱਚ ਇੱਕ ਹਿੰਦੂ ਸਾਧੂ ਦਯਾਨੰਦ ਨੇ ਮੁੰਬਈ ਵਿੱਚ ਆਰਿਆ ਸਮਾਜ ਦੀ ਨੀਂਹ ਰੱਖੀ ਅਤੇ ਉਹ 1877 ਵਿੱਚ ਪੰਜਾਬ ਵੀ ਆਇਆ ਅਤੇ ਜੂਨ ਵਿੱਚ ਲਾਹੌਰ ਵਿੱਚ ਵੀ ਉਹਨਾਂ ਨੇ ਦਯਾਨੰਦ ਨੇ ਲਾਹੌਰ ਦੇ ਵਿੱਚ ਇੱਕ ਬ੍ਰਾਂਚ ਖੋਲ੍ਹ ਦਿੱਤੀ ਅਤੇ ਕੁਝ ਚਿਰ ਬਾਅਦ ਸਾਧੂ ਦਯਾਨੰਦ ਦੀ ਕਿਤਾਬ ਆਈ ਆ ਸਤਿਆਰਥ ਪ੍ਰਕਾਸ਼ ਅਤੇ ਇਸ ਕਿਤਾਬ ਵਿੱਚ ਗੁਰੂ ਨਾਨਕ ਸਾਹਿਬ ਅਤੇ ਦੂਜੇ ਧਰਮਾਂ ਦੇ ਮੋਢੀਆਂ ਆਗੂਆਂ ਅਤੇ ਪ੍ਰਚਾਰਕਾਂ ਦੇ ਖਿਲਾਫ ਘਟੀਆ ਲਫ਼ਜ਼ ਲਿਖੇ ਹੋਏ ਸਨ ਅਤੇ ਜਦੋਂ ਸਿੱਖਾਂ ਹੀ ਨਹੀਂ ਅਤੇ ਬਲਕਿ ਦੂਜੇ ਸਿਆਣੇ ਹਿੰਦੂਆਂ ਨੇ ਵੀ ਉਸਦਾ ਧਿਆਨ ਇਸ ਪਾਸੇ ਦਵਾਇਆ ਤਾਂ ਉਸਨੇ ਵਾਅਦਾ ਕੀਤਾ ਕਿ ਅਗਲੇ ਐਡੀਸ਼ਨ ਦੇ ਵਿੱਚ ਸੋਧ ਕਰ ਦਿੱਤੀ ਜਾਏਗੀ ਪਰ ਦਯਾਨੰਦ ਦੀ ਮੌਤ ਹੋ ਗਈ 1883 ਦੇ ਵਿੱਚ ਮਤਲਬ ਅਗਲਾ ਐਡੀਸ਼ਨ ਆਉਣ ਤੋਂ ਪਹਿਲਾਂ ਹੀ ਉਹਨਾਂ ਦੀ ਮੌਤ ਹੋ ਗਈ ਅਤੇ ਉਸ ਦੇ ਮਗਰੋਂ ਕੱਟੜ ਫਿਰਕੂ ਜਿਹੜੇ ਆਰਿਆ ਸਮਾਜੀ ਸੀ ਅਤੇ ਉਹਨਾਂ ਨੇ ਸੋਧ ਕਰਨ ਤੋਂ ਨਾ ਕਰ ਦਿੱਤੀ ਤਾਂ ਮਗਰੋਂ 1897 ਵਿੱਚ ਆਰਿਆ ਸਮਾਜ ਦੇ ਇੱਕ ਗਰੁੱਪ ਨੇ ਫਿਰ ਸਿੱਖਾਂ ਨੂੰ ਆਪਣੇ ਵੱਲ ਖਿੱਚਣ ਵਾਸਤੇ ਦਯਾਨੰਦ ਨੂੰ ਗੁਰਮੁਖੀ ਦੀ ਜਾਣਕਾਰੀ ਨਹੀਂ ਸੀ ਅਤੇ ਉਸਦੇ ਸਿੱਖ ਗੁਰੂਆਂ ਬਾਰੇ ਲਫ਼ਜ਼ ਦੂਜੇ ਦਰਜੇ ਦੀ ਜਾਣਕਾਰੀ ਦੇ ਆਧਾਰਤ ਸਨ ਅਤੇ ਇਸ ਸਫਾਈ ਦੇ ਦਿੱਤੀ ਹੈ ਅਤੇ ਇਹ ਸਫਾਈ ਤੋਂ ਮਗਰੋਂ ਫਿਰ ਕੁਝ ਸਿੱਖ ਉਹਨਾਂ ਨਾਲ ਜਾ ਜੁੜੇ ਅਤੇ ਬਾਬਾ ਨਰਾਇਣ ਸਿੰਘ ਤੇ ਜਗਤ ਸਿੰਘ ਨਾਮ ਦੇ ਸਿੱਖ ਉਹਨਾਂ ਨਾਲ ਜੁੜੇ ਜੋ ਕਿ ਫਾਈਨੈਂਸ਼ੀਅਲੀ ਇੰਨੇ ਸਟਰੋਂਗ ਨਹੀਂ ਸੀ ਤੇ ਆਰੀਆ ਸਮਾਜੀਆਂ ਨੇ ਤਾੜ ਲਿਆ ਕਿ ਇਹਨਾਂ ਦੀ ਮਾਲੀ ਸਹਾਇਤਾ ਕਰੀਏ ਤਾਂ ਇਹਨਾਂ ਤੋਂ ਕੁਛ ਵੀ ਲਿਖਾਇਆ ਜਾ ਸਕਦਾ ਆ ਤੇ ਉਹਨਾਂ ਇੱਥੋਂ ਤੱਕ ਲਿਖ ਦਿੱਤਾ ਕਿ ਸਿੱਖ ਧਰਮ ਆਰੀਆ ਸਮਾਜ ਦਾ ਮੁੱਢਲਾ ਪੜਾਅ ਸੀ ਤੇ ਇਸ ਮਗਰੋਂ 1899 ਵਿੱਚ ਲਾਲਾ ਠਾਕਰ ਦਾਸ ਤੇ ਭਾਈ ਨਾਰਾਇਣ ਸਿੰਘ ਨੇ ਸਿੱਖ ਹਿੰਦੂ ਨੇ ਕਿਤਾਬ ਜੀ ਲਿਖ ਕੇ ਨਵਾਂ ਚਾਚਾ ਛੇੜ ਦਿੱਤੀ ਤੇ ਇਸ ਦੇ ਜਵਾਬ ਦੇ ਵਿੱਚ ਭਾਈ ਕਾਹਨ ਸਿੰਘ ਨਾਭਾ ਨੇ ਹਮ ਹਿੰਦੂ ਨਹੀਂ ਲਿਖ ਕੇ ਇਸਦਾ ਮੂੰਹ ਤੋੜਵਾਂ ਜਵਾਬ ਦਿੱਤਾ ਤਾਂ ਭਾਈ ਕਾਹਨ ਸਿੰਘ ਨਾਭਾ ਦੀ ਕਿਤਾਬ ਨੇ ਹਿੰਦੂਆਂ ਦੀ ਸਿੱਖਾਂ ਨੂੰ ਜਜ਼ਬ ਕਰਨ ਦੀ ਸਾਜ਼ਿਸ਼ ਫੇਲ ਕੀਤੀ ਤੇ ਇਸ ਕਿਤਾਬ ਤੋਂ ਫਿਰਕੂ ਹਿੰਦੂ ਇੰਨੇ ਔਖੇ ਹੋਏ ਕਿ ਉਹਨਾਂ ਭਾਈ ਕਾਹਨ ਸਿੰਘ ਨਾਭਾ ਦੇ ਖਿਲਾਫ਼ ਜਹਾਦ ਸ਼ੁਰੂ ਕਰ ਦਿੱਤਾ ਜਦੋਂ ਮਾਫ਼ ਕਰਨਾ ਤੇ ਇਸਦੇ ਚੱਲਦੇ ਹੀ ਫਿਰ ਭਾਈ ਕਾਹਨ ਸਿੰਘ ਨਾਭਾ ਨੇ ਡਿਪਟੀ ਕਮਿਸ਼ਨਰ ਦੇ ਅਹੁਦੇ ਤੋਂ ਅਸਤੀਫ਼ਾ ਵੀ ਦੇ ਦਿੱਤਾ ਤਾਂ ਇਸ ਮਗਰੋਂ ਜਦੋਂ ਭਾਈ ਕਾਹਨ ਸਿੰਘ ਨਾਭਾ ਨੇ ਸਿੱਖ ਫਲਸਫੇ ਬਾਰੇ ਕਿਤਾਬਾਂ ਲਿਖਣੀਆਂ ਸ਼ੁਰੂ ਕੀਤੀਆਂ ਤਾਂ ਗੁਰਮਤਿ ਪ੍ਰਵਾਕਰਨ ਅਤੇ ਗੁਰਮੁਖ ਸੁਧਾਕਰ ਲਿਖੀਆਂ ਅਤੇ ਕੁਝ ਚਿਰ ਪਹਿਲਾਂ ਇਹਨਾਂ ਦਾ ਮੇਲ ਆਇਰਲੈਂਡ ਤੋਂ ਆਏ ਸੀਨੀਅਰ ਅਫਸਰ ਮੈਕਸ ਮਕਲਫ ਜੀ ਨਾਲ ਵੀ ਹੋਇਆ ਅਤੇ ਮੈਕਸ ਮਕਲਫ ਜਿਹੜੇ ਲਿਟਰੇਚਰ ਨਾਲ ਜੁੜੇ ਉਹ ਜਾਣਦੇ ਆ ਕਿ ਉਹਨਾਂ ਨੇ ਸਿੱਖ ਧਰਮ ਦੇ ਉੱਤੇ ਸਿੱਖ ਰਿਲੀਜਨ ਨਾਂ ਦੀ ਕਿਤਾਬ ਲਿਖੀ ਜੋ ਕਿ 6 ਜਲਦਾਂ ਦੇ ਵਿੱਚ ਉਸ ਸਮੇਂ ਛਪੀ ਸੀ ਅਤੇ ਭਾਈ ਕਾਹਨ ਸਿੰਘ ਨਾਭਾ ਨੇ ਉਹਨਾਂ ਨੇ ਜਿਹਨੇ ਉਹਨਾਂ ਦੀ ਮਦਦ ਕੀਤੀ ਇਹ ਕਿਤਾਬ ਲਿਖਣ ਦੇ ਲਈ ਅਤੇ ਜਿਸ ਦੇ ਚੱਲਦੇ ਮਕਲਫ ਆਪਣੀ ਕਿਤਾਬ ਦਾ ਕਾਪੀ ਰਾਈਟ ਵੀ ਭਾਈ ਜੀ ਨੂੰ ਹੀ ਦੇ ਗਏ ਸਨ ਅਤੇ 1908 ਦੇ ਵਿੱਚ ਇੰਪੀਰੀਅਲ ਕੌਂਸਲ ਦੇ ਮੈਂਬਰ ਨਾਭਾ ਨੇ ਕਵਰ ਰਿਪੂ ਧਵਨ ਸਿੰਘ ਜੋ ਕਿ ਆਨੰਦ ਮੈਰਿਜ ਬਿੱਲ ਪੇਸ਼ ਕੀਤਾ ਸੀਗਾ ਉਹ ਵੀ ਉਸਦੇ ਉਸਤਾਦ ਭਾਈ ਕਾਹਨ ਸਿੰਘ ਨਾਭਾ ਦੀ ਦੇਣ ਸੀ ਅਤੇ 1911 ਵਿੱਚ ਰਾਜਾ ਹੀਰਾ ਸਿੰਘ ਦੀ ਮੌਤ ਹੋ ਗਈ ਤਾਂ 24 ਜਨਵਰੀ ਨੂੰ ਰਿਪੂ ਧਵਨ ਸਿੰਘ ਰਾਜਾ ਨਾਭੇ ਦਾ ਰਾਜਾ ਬਣਿਆ ਤਾਂ ਉਸਨੇ ਭਾਈ ਕਾਹਨ ਸਿੰਘ ਨਾਭਾ ਨੂੰ ਹਾਈ ਕੋਰਟ ਦਾ ਜੱਜ ਲਗਾ ਦਿੱਤਾ ਭਾਈ ਕਾਹਨ ਸਿੰਘ ਨਾਭਾ ਪਰ ਅਕਾਲ ਪੁਰਖ ਦੀ ਵੱਡੀ ਸੇਵਾ ਵਾਸਤੇ ਜਿੱਦਾਂ ਕਹਿੰਦੇ ਜਨਮ ਦਿੱਤਾ ਹੁੰਦਾ ਤਾਂ ਉਹਨਾਂ ਨੇ 20 ਮਈ ਨੂੰ 2012 ਨੂੰ ਮਹਾਰਾਜੇ ਦੇ ਜੱਜ ਦਾ ਅਹੁਦਾ ਛੱਡ ਕੇ ਮਹਾਨ ਕੋਸ਼ ਦੀ ਰਚਨਾ ਸ਼ੁਰੂ ਕਰ ਦਿੱਤੀ ਅਤੇ ਉਸਨੇ ਇਸ ਮਕਸਦ ਵਾਸਤੇ ਭਾਈ ਕਾਹਨ ਸਿੰਘ ਨੂੰ ਕਸ਼ਮੀਰ ਵਿੱਚ ਇੱਕ ਕੋਠੀ ਦਿੱਤੀ ਪੂਰਾ ਸਟਾਫ ਦਿੱਤਾ ਜਿਸਦਾ ਖਰਚਾ ਸਰਕਾਰ ਦਿਆ ਕਰਦੀ ਸੀ ਤਾਂ ਫਿਰ 6 ਫਰਵਰੀ 1926 ਦੇ ਦਿਨ 13.5 ਸਾਲ ਦੀ ਮਿਹਨਤ ਮਗਰੋਂ ਇਹ ਰਚਨਾ ਮੁਕੰਮਲ ਹੋ ਗਈ ਅਤੇ ਇਸ ਦੀ ਛਪਾਈ ਪਟਿਆਲਾ ਦੇ ਰਾਜੇ ਭੁਪਿੰਦਰ ਸਿੰਘ ਨੇ ਆਪਣੇ ਖਰਚੇ 'ਤੇ ਕਰਵਾਈ ਅਤੇ ਦੁਨੀਆ ਦਾ ਹਰ ਇੱਕ ਸਿੱਖ ਲੇਖਕ ਅਤੇ ਸਿੱਖ ਧਰਮ ਦੇ ਅਤੇ ਤਵਾਰੀਖ ਦੇ ਹਰ ਸਿੱਖ ਅਤੇ ਗੈਰ ਸਿੱਖ ਲੇਖਕ ਨੇ ਆਪਣੀ ਰਚਨਾਵਾਂ ਵਿੱਚ ਮਹਾਨ ਕੋਸ਼ ਦੀ ਮਦਦ ਜ਼ਰੂਰ ਲਈ ਹੈ ਅਤੇ ਭਾਈ ਕਾਹਨ ਸਿੰਘ ਨਾਭਾ ਇਸ ਤੋਂ ਇਲਾਵਾ ਗੁਰਮਤਿ ਮਾਰਕੰਡ ਗੁਰਛੰਦ ਅਲੰਕਾਰ ਅਤੇ ਗੁਰਗਰਾ ਕੋਸ਼ਟੀ ਅਤੇ ਹੋਰ ਅਨੇਕਾਂ ਕਿਤਾਬਾਂ ਅਤੇ ਲੇਖ ਲਿਖੇ ਨੇ ਅਤੇ ਸਹੀ ਮਾਨਿਆਂ ਦੇ ਵਿੱਚ ਭਾਈ ਕਾਹਨ ਸਿੰਘ ਨਾਭਾ ਪੰਥ ਰਤਨ ਸਨ ਅਤੇ ਇਸ ਮਗਰੋਂ ਵੀ ਮਹਾਨ ਕੋਸ਼ ਦੀ ਛਪਾਈ ਪਟਿਆਲਾ ਰਿਆਸਤ ਵੱਲੋਂ ਹੀ ਕੀਤੀ ਗਈ ਸੀ ਸੋ ਇਹ ਸੀ ਇਤਿਹਾਸ ਮਹਾਨ ਕੋਸ਼ ਲਿਖਣ ਤੱਕ ਭਾਈ ਕਾਹਨ ਸਿੰਘ ਨਾਭਾ ਵੱਲੋਂ ਅਤੇ ਇਹ ਜ਼ਰੂਰੀ ਹੁਣ ਅੱਜ ਦੇ ਸਮੇਂ 'ਤੇ ਖਾਸ ਕਰਕੇ ਮੇਰਾ ਜ਼ੋਰ ਦੇ ਕੇ ਦੱਸਣ ਦਾ ਅਤੇ ਤੁਹਾਡੇ ਨਾਲ ਸਾਂਝਾ ਕਰਨ ਦਾ ਕਾਰਨ ਇਹ ਹੈ ਕਿ ਅੱਜ ਦੇ ਸਮੇਂ ਦੇ ਵਿੱਚ ਜੋ ਮੌਜੂਦਾ ਹਾਲਾਤ ਨੇ ਉਹਨਾਂ ਸਮਿਆਂ ਦੇ ਵਿੱਚ ਇਹੋ ਜਿਹੇ ਦਸਤਾਵੇਜ਼ ਜਾਂ ਆਪਣੇ ਇਤਿਹਾਸ ਦਾ ਜਾਣਨਾ ਜਾਣੂ ਹੋਣਾ ਬਹੁਤ ਜ਼ਰੂਰੀ ਆ ਕਿਉਂਕਿ ਜੋ ਅਸੀਂ ਦੇਖਦੇ ਹਾਂ ਹੈ ਨਾ ਜੋ ਮੌਜੂਦਾ ਹਾਲਾਤ ਨੇ ਭਾਰਤ ਦੇ ਵਿੱਚ ਕਿਸ ਤਰ੍ਹਾਂ ਧਿਰਾਂ ਹਾਕਮ ਧਿਰਾਂ ਦਾ ਜ਼ੋਰ ਆ ਕੇ ਮਨੋਰਿਟੀਸ ਨੂੰ ਦਬਾਇਆ ਜਾਵੇ ਜਾਂ ਇਤਿਹਾਸ ਦੀ ਬਦਲੀ ਕੀਤੀ ਜਾਵੇ ਤਾਂ ਇਸ ਤੋਂ ਪਹਿਲਾਂ ਕਿ ਉਹ ਆਪਣੀਆਂ ਸਕੂਲਾਂ ਦੇ ਵਿੱਚ ਜਾਂ ਆਪਣੀਆਂ ਲਿਖਤਾਂ ਦੇ ਵਿੱਚ ਇਤਿਹਾਸ ਬਦਲਣ ਜਿੱਦਾਂ ਕਿ ਉਹਨਾਂ ਦੱਸਿਆ ਕਿ ਦਿਆਨੰਦ ਵੱਲੋਂ ਸਤਿਆਰਥ ਪ੍ਰਕਾਸ਼ ਦੇ ਵਿੱਚ ਕਿਸ ਤਰ੍ਹਾਂ ਦੀ ਸ਼ਬਦਾਵਲੀ ਦਰਜ ਕੀਤੀ ਗਈ ਸੀ ਉਹ ਵਰਤਾਰੇ ਹੁਣ ਵੀ ਵਾਪਰਦੇ ਨੇ ਪਰ ਅਸੀਂ ਅਵੇਸਲੇ ਹੋ ਜਾਂਦੇ ਨੇ ਕੁਛ ਕੁ ਵੀਰ ਜਿਹੜੇ ਲਿਟਰੇਚਰ ਨਾਲ ਜਾਂ ਯੂਨੀਵਰਸਿਟੀ ਦੇ ਸਟੂਡੈਂਟਸ ਜਿਹੜੇ ਪੰਥ ਦਰਦੀ ਉਹ ਲੈ ਕੇ ਆਉਂਦੇ ਨੇ ਸਾਹਮਣੇ ਅਤੇ ਸਮਾਂ ਸਮੇਂ 'ਤੇ ਜਵਾਬ ਦੇਣ ਕਰਕੇ ਥੋੜ੍ਹਾ ਬਚਾਅ ਰਹਿੰਦਾ ਆ ਪਰ ਜੋ ਜਦੋਂ ਹਾਕਮ ਤੇ ਐਸਟੈਬਲਿਸ਼ਮੈਂਟੀ ਮਿਨੋਰਟੀਜ਼ ਦੇ ਖਿਲਾਫ ਖੜੀ ਹੋ ਜਾਵੇ ਤਾਂ ਉੱਥੋਂ ਤੇ ਸੰਕੇਤ ਮਿਲਣੇ ਜਦੋਂ ਸਨ ਮਿਨੋਰਟੀਜ਼ ਨੂੰ ਪਹਿਲਾਂ ਤੋਂ ਹੀ ਸ਼ੁਰੂ ਹੋ ਜਾਣ ਤਾਂ ਉੱਥੇ ਜ਼ਿੰਮੇਵਾਰੀ ਹਰ ਇੱਕ ਦੀ ਬਣ ਜਾਂਦੀ ਹੈ ਕਿ ਉਹ ਆਪਣਾ ਇਤਿਹਾਸ ਆਪ ਸਾਂਭੇ ਤਾਂ ਕਿ ਆਉਣ ਵਾਲੀ ਪੀੜ੍ਹੀਆਂ ਕਿਸੇ ਹੋਰ ਹੀ ਇਤਿਹਾਸ ਦੇ ਨਾਲ ਨਾ ਜਿਉਂਦੀਆਂ ਰਹਿਣ ਤਾਂ ਕਿ ਬਾਅਦ ਦੇ ਵਿੱਚ ਪਛਤਾਵਾ ਸੇ ਪੱਲੇ ਰਹਿ ਜਾਂਦਾ ਆ। ਅਤੇ ਇਸ ਤੋਂ ਬਾਅਦ ਦੀ ਗੱਲ ਕਰਦੇ ਹਾਂ 1965 ਦੀ, ਤਾਂ 6 ਫਰਵਰੀ 1965 ਦੇ ਵਿੱਚ ਪੰਜਾਬ ਦਾ ਜਿਹੜੇ ਸਾਬਕਾ ਚੀਫ ਮਿਨਿਸਟਰ ਪ੍ਰਤਾਪ ਸਿੰਘ ਕੈਰੋ ਹਲਾਕ, ਉਹਨਾਂ ਦਾ ਕਤਲ ਕਰ ਦਿੱਤਾ ਗਿਆ ਸੀ। ਅਤੇ 1999, 1990, 1991 ਤੇ 1993 ਦੇ ਵਿੱਚ ਨਕਲੀ ਮੁਕਾਬਲਿਆਂ ਦੇ ਵਿੱਚ ਜਿਹੜੇ ਸਿੰਘ ਸ਼ਹੀਦ ਕੀਤੇ ਗਏ ਅਤੇ ਉਹਨਾਂ ਦਾ ਨਾਮ ਬਲਵਿੰਦਰ ਸਿੰਘ, ਫਤਿਹ ਸਿੰਘ, ਸੁਵਿੰਦਰ ਸਿੰਘ, ਦਲਵੀਰ ਸਿੰਘ, ਖਜਾਨ ਸਿੰਘ ਲਾਡੋਵਾਲਾ ਅਤੇ ਅਨੇਕਾਂ ਹੋਰ ਸਿੰਘਾਂ ਨੂੰ ਪੁਲਿਸ ਨੇ ਨਕਲੀ ਮੁਕਾਬਲਿਆਂ ਦੇ ਵਿੱਚ ਸ਼ਹੀਦ ਕੀਤਾ। ਸੋ ਦੋਸਤੋ, ਇਹ ਸੀ ਅੱਜ ਦੇ ਦਿਨ ਦਾ ਇਤਿਹਾਸ ਕਿਤਾਬ ਸਿੱਖ ਇਤਿਹਾਸ ਦੇ ਵਿੱਚ ਅੱਜ ਦਾ ਦਿਨ। ਡਾਕਟਰ ਹਰਜਿੰਦਰ ਸਿੰਘ ਦਲਗੀਰ ਵੱਲੋਂ ਲਿਖੀ ਗਈ ਕਿਤਾਬ ਹੈ ਅਤੇ ਉਹਦੇ ਵਿੱਚੋਂ ਇਹ ਮੈਂ ਸਾਰੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕੀਤੀ ਅਤੇ ਸਾਡੇ ਨਾਲ ਸਾਡੇ ਸਰੋਤਿਆਂ ਨੇ ਸਾਂਝ ਬਣਾਉਣੀ ਸ਼ੁਰੂ ਕਰ ਦਿੱਤੀ ਹੈ। ਜਗਤਾਰ ਗਿੱਲ ਭਾਜੀ ਅਤੇ ਸੁਖਵਿੰਦਰ ਸੋਹਣ ਜੀ ਨੇ ਮੈਸੇਜ ਕੀਤਾ ਹੈ, ਉਹ ਵੀ ਤੁਹਾਡੇ ਨਾਲ ਸਾਂਝਾ ਕਰਾਂਗੇ। ਅਤੇ ਉਸ ਤੋਂ ਪਹਿਲਾਂ ਅਸੀਂ ਇੱਕ ਗੀਤ ਸੁਣਦੇ ਹਾਂ, ਗੀਤ ਤੋਂ ਬਾਅਦ ਅਸੀਂ ਮੈਸੇਜ ਵੀ ਸਾਂਝੇ ਕਰਾਂਗੇ ਅਤੇ ਅੱਜ ਦੇ ਮਹਿਮਾਨ ਵੀ ਸਾਨੂੰ ਜੁਆਇਨ ਕਰਨਗੇ ਪ੍ਰੋਗਰਾਮ ਦੇ ਵਿੱਚ। ਅਤੇ ਸੁਣੋ ਇਹ ਗੀਤ, ਮਿਲਦੇ ਹਾਂ ਗੀਤ ਤੋਂ ਬਾਅਦ।
ਹਰਮਨ ਸਟੂਡੀਓ 'ਚ ਕਰਨ ਲਈ ਦਿਲ ਦੀਆਂ ਗੱਲਾਂ, ਸੁਣਨ ਲਈ ਮਨਪਸੰਦ ਗੀਤ, ਜੁੜੋ ਵੱਖ ਵੱਖ ਮਾਧਿਅਮ ਤੋਂ। ਕਰੋ ਈਮੇਲ request@harmanradio.com ਤੇ ਜਾਂ ਕਰੋ ਜੁਆਇਨ ਟੈਲੀਗ੍ਰਾਮ +91750804489 ਤੇ ਜਾਂ ਕਰੋ ਕਲਿੱਕ telegram.me/harmanradioaustralia। ਸਾਨੂੰ ਤੁਸੀਂ ਫੋਨ ਵੀ ਕਰ ਸਕਦੇ ਹੋ, ਸਾਡਾ ਫੋਨ ਨੰਬਰ ਹੈ +61285928111 ਜਾਂ ਕਰੋ ਜੁਆਇਨ ਸਕਾਈਪ ਤੇ, ਸਾਡਾ ਸਕਾਈਪ ਲਿੰਕ ਹੈ harman.radio.com। ਸੁਣਦੇ ਰਹੋ ਆਵਾਜ਼ ਦੇ ਸੰਗ, ਜ਼ਿੰਦਗੀ ਦੇ ਸੰਗ, ਹਰਮਨ ਰੇਡੀਓ ਆਸਟ੍ਰੇਲੀਆ, ਦਿਲ ਪੰਜਾਬੀ, ਜਜ਼ਬਾ ਪੰਜਾਬੀ।
ਆਨੀ ਪੰਜਾਬੀਏ, ਸਜਾਵਾਂ ਤੇਰੇ ਸਿਰ ਉੱਤੇ, ਗੀਤਾਂ ਤੇ ਗਜ਼ਲਾਂ ਦਾ ਤਾਜ ਹੋ, ਗੀਤਾਂ ਤੇ ਗਜ਼ਲਾਂ ਦਾ ਤਾਜ। ਕਦੇ ਤੇ ਨੇ ਲੋਰੀਆਂ ਤੇ ਕਦੇ ਗਾਵੇ ਘੋੜੀਆਂ, ਤੂੰ ਕਰੇ ਸਾਡੇ ਦਿਲਾਂ ਉੱਤੇ ਰਾਜ ਨੀ, ਕਰੇ ਸਾਡੇ ਦਿਲਾਂ ਉੱਤੇ ਰਾਜ। ਆਨੀ ਪੰਜਾਬੀਏ, ਸਜਾਵਾਂ ਤੇਰੇ ਸਿਰ ਉੱਤੇ, ਗੀਤਾਂ ਅਤੇ ਗਜ਼ਲਾਂ। ਖੰਡ ਖੋਰ ਹੋਰ ਕਿਸੇ ਬੋਲੀ ਵਿੱਚ ਸਾਨੂੰ ਕਿਤੇ ਦਿਸਦਾ ਨਾ, ਤੇਰੇ ਜਿਹਾ ਨਖਰਾ ਮਿਜਾਜ ਹੋ, ਕਰ ਸਾਡੇ ਦਿਲਾਂ ਉੱਤੇ ਰਾਜ। ਪੰਜਾਬੀ ਸਜਾਵਾਂ ਤੇਰੇ ਸਿਰ ਉੱਤੇ ਗੀਤਾਂ ਅਤੇ ਗਜ਼ਲਾਂ ਦਾ ਤਾਜ ਰੱਖਣੀ ਹਮੇਸ਼ਾ ਤੇਰੀ ਲਾਜ ਹੋ ਕਰ ਸਾਡੇ ਦਿਲਾਂ ਉੱਤੇ ਰਾਜ ਆਨੀ ਪੰਜਾਬੀਏ ਸਜਾਵਾਂ ਤੇਰੇ ਸਿਰ ਉੱਤੇ ਗੀਤਾਂ ਅਤੇ ਗਜ਼ਲਾਂ ਦਾ ਤਾਜ ਪਰੇਸ਼ਾਨ ਹੋ ਤੇਰੇ ਨਾਲ ਸਾਡੀਆਂ ਨੇ ਕਦਰਾਂ ਤੇ ਕੀਮਤਾਂ ਵੀ ਤੇਰੇ ਨਾਲ ਰਸਮਾਂ ਰਿਵਾਜ ਹੋ ਕਰ ਸਾਡੇ ਦਿਲਾਂ ਉੱਤੇ ਰਾਜ ਆਨੀ ਪੰਜਾਬੀਏ ਸਜਾਵਾਂ ਤੇਰੇ ਸਿਰ ਉੱਤੇ ਗੀਤਾਂ ਗਜ਼ਲਾਂ ਦਾ ਤਾਜ ਹੋ ਗੀਤਾਂ ਤੇ ਗਜ਼ਲਾਂ ਦਾ ਤਾਜ।
ਆਪ ਸਭ ਦਾ ਇੱਕ ਵਾਰ ਤੋਂ ਫੇਰ ਸਵਾਗਤ ਹੈ ਹਰਮਨ ਰੇਡੀਓ ਦੇ ਪ੍ਰੋਗਰਾਮ ਲਹਿਰਾਂ ਦੇ ਵਿਚ ਤੇ ਅੱਜ ਦਿਨ ਵੀਰਵਾਰ ਤੇ ਮੈਂ ਗੁਰਸੇਵਕ ਸਿੰਘ ਤੇ ਪ੍ਰੋਗਰਾਮ ਦੇ ਵਿਚ ਸਮਾਂ ਹੋ ਚੁੱਕਾ ਹੈ ਤੁਹਾਡੇ ਨਾਲ ਅੱਜ ਸਾਂਝੀ ਕਰਾਂਗੇ ਕਿਤਾਬ ਅੱਜ ਦੇ ਪ੍ਰੋਗਰਾਮ ਦੀ ਪਰ ਅੱਜ ਪ੍ਰੋਗਰਾਮ ਦੇ ਵਿਚ ਜਿਹੜੀ ਕਿਤਾਬ ਸਾਂਝੀ ਕਰਨੀ ਹੈ ਕਿਤਾਬ ਦੇ ਬਾਬਤ ਗੱਲਬਾਤ ਕਰਨੀ ਆ ਉਹ ਮੈਂ ਨਹੀਂ ਕਰਾਂਗਾ ਤੇ ਨਾ ਹੀ ਅੱਜ ਕੁਲਜੀਤ ਸਿੰਘ ਖੋਸਾ ਜੀ ਨੇ ਸਾਡੇ ਨਾਲ ਸੋ ਅਸੀਂ ਕੋਸ਼ਿਸ਼ ਕਰਾਂਗੇ ਅੱਜ ਤੋਂ ਸਾਡੇ ਨਾਲ ਵੱਖੋ ਵੱਖ ਚਿਹਰੇ ਜਾਂ ਵੱਖੋ ਵੱਖ ਅਸੀਂ ਆਵਾਜ਼ਾਂ ਕਹਿ ਸਕਦੇ ਹਾਂ ਕਿਉਂਕਿ ਰੇਡੀਓ ਦੇ ਉੱਤੇ ਸਾਡੀ ਆਵਾਜ਼ ਨਾਲ ਤੁਹਾਡੇ ਨਾਲ ਸਾਂਝ ਪੈਂਦੀ ਹੈ ਵੱਖੋ ਵੱਖ ਆਵਾਜ਼ਾਂ ਦੇ ਨਾਲ ਉਹਨਾਂ ਦੀਆਂ ਚਹੇਤੀਆਂ ਕਿਤਾਬਾਂ ਤੁਹਾਡੇ ਨਾਲ ਸਾਂਝੀਆਂ ਕਰੀਏ ਤੇ ਜੋ ਸਾਡੇ ਨਾਲ ਅੱਜ ਪ੍ਰੋਗਰਾਮ ਦੇ ਵਿਚ ਜੁੜੇ ਨੇ ਉਹ ਨੇ ਦਿੱਲੀ ਤੋਂ ਹਰਸੁਖ ਕੌਰ ਤੇ ਕਾਫੀ ਸਮੇਂ ਤੋਂ ਸਾਡੇ ਨਾਲ ਕਿਤਾਬਾਂ ਦੇ ਰਾਹੀਂ ਜੁੜੇ ਹੋਏ ਨੇ ਕਿਤਾਬਾਂ ਕਰਕੇ ਜੁੜੇ ਹੋਏ ਨੇ ਸੋ ਉਹਨਾਂ ਦਾ ਸਵਾਗਤ ਕਰਦੇ ਹਾਂ ਪ੍ਰੋਗਰਾਮ ਦੇ ਵਿਚ ਸਤਿ ਸ੍ਰੀ ਅਕਾਲ ਹਰਸੁਖ ਕੌਰ ਸਵਾਗਤ ਹੈ ਤੁਹਾਡਾ ਹਰਮਨ ਰੇਡੀਓ ਦੇ ਪ੍ਰੋਗਰਾਮ ਲਹਿਰਾਂ ਦੇ ਵਿਚ
ਹਾਂਜੀ
ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਪਹਿਲਾਂ ਤਾਂ ਤੁਸੀਂ ਦੱਸੋ ਕਿਹੋ ਜਿਹੀ ਚੱਲ ਰਹੀ ਹੈ ਲਾਈਫ ਦਿੱਲੀ ਦੇ ਵਿਚ ਕਿਹੋ ਜਿਹਾ ਮੌਸਮ ਕਿਹੋ ਜਿਹਾ ਹੈ
ਹਾਂਜੀ ਬਹੁਤ ਵਧੀਆ ਹੈ ਤੇ ਦਿੱਲੀ ਦਾ ਮੌਸਮ ਤੇ ਕੁਛ ਬਸ ਏਦਾਂ ਹੀ ਹੈ ਕਿ ਦਿਲ ਨਾਲ ਬਦਲਦਾ ਤੇ ਜਿੱਦਾਂ ਕਿ ਠੰਡ ਹੈਗੀ ਆ ਕਾਫੀ ਠੰਡ ਆ ਤੇ ਪਹਿਲਾਂ ਨਾਲੋਂ ਤੇ ਕਾਫੀ ਪਈ ਆ ਤੇ ਦਸੰਬਰ ਵਿਚ ਤਾਂ ਬਾਹਲੀ ਸੀ ਹੁਣ ਤਾਂ ਘੱਟ ਗਈ ਆ ਪਰ ਹਾਂਜੀ ਬਹੁਤ ਵਧੀਆ
ਜੀ ਹਰਸੁਖ ਜਿੰਨਾ ਮੈਂ ਜਾਣਦਾ ਆ ਕਿ ਤੁਹਾਡੀ ਏਜ ਵੀ ਇੰਨੀ ਜ਼ਿਆਦਾ ਨਹੀਂ ਆ ਪਰ ਫਿਰ ਵੀ ਤੁਸੀਂ ਲਿਟਰੇਚਰ ਨਾਲ ਜੁੜੇ ਹੋਏ ਹੋ ਕਿਤਾਬਾਂ ਵੱਲ ਪਿਆਰ ਕਿੱਦਾਂ ਕੀ ਗੱਲ ਹੈ ਤੁਹਾਨੂੰ ਕਿਤਾਬਾਂ ਵੱਲ ਖਾਸ ਕਰਕੇ ਪੰਜਾਬੀ ਕਿਤਾਬਾਂ ਵੱਲ ਖਿੱਚਦੀ ਹੈ
ਹਾਂਜੀ ਪਿਆਰ ਮੇਰਾ ਕੁਛ ਇਸ ਤਰ੍ਹਾਂ ਪਿਆ ਕਿ ਜਦੋਂ ਮੈਂ ਆਪਣੀ ਸਕੂਲ ਵਿੱਚ ਸੀਗੀ ਤੇ ਮੈਨੂੰ ਇੰਨਾ ਚਾਹ ਤਾਂ ਸੀਗਾ ਨੀ ਓਦਾਂ, ਮੈਂ ਤੁਹਾਨੂੰ ਸਾਫ ਤੋਂ ਦੱਸਦੀ ਹਾਂ। ਤੇ ਜਦੋਂ ਕਿ ਮੈਂ ਆਪਣੀ ਯੂਨੀਵਰਸਿਟੀ ਸ਼ੁਰੂ ਕੀਤੀ ਆ ਤੇ ਮੈਂ ਜਿੱਦਾਂ ਇੰਗਲਿਸ਼ ਵਿੱਚ ਆਪਣਾ ਬੀ ਏ ਕਰਨ ਲੱਗ ਪਈ ਤੇ ਉਹਦੇ ਚ ਪੋਇਟਰੀ ਵਗੈਰਾ ਹੋਣੀ ਤੇ ਫਿਰ ਮੈਨੂੰ ਬਹੁਤ ਚੰਗਾ ਲੱਗਣਾ ਪੜਨਾ ਤੇ ਮੈਨੂੰ ਇਕਦਮ ਜਿੱਦਾਂ ਕਿ ਕਹਿ ਲਓ ਰੂਹ ਨੂੰ ਜਿੱਦਾਂ ਆਪਾਂ ਕਹਿੰਦੇ ਨਾ ਖੁਸ਼ੀ ਮਿਲਦੀ ਹੈ ਪੜ੍ਹ ਕੇ, ਤੇ ਉਸ ਤਰੀਕੇ ਦਾ ਮੈਨੂੰ ਇੱਕ ਐਕਸਪੀਰੀਅੰਸ ਹੋਣਾ ਪੋਇਟਰੀ ਪੜ੍ਹ ਕੇ। ਇਹ ਸ਼ੁਰੂਆਤ ਮੈਂ ਇੰਗਲਿਸ਼ ਨਾਲ ਹੀ ਕੀਤੀ ਆ ਕਿਉਂਕਿ ਇੰਗਲਿਸ਼ ਵਿੱਚ ਮੈਂ ਹਨਾ ਹਜੇ ਆਪਣਾ ਸਟੱਡੀ ਕਰਦੀ ਪਈ ਆ, ਤੇ ਉਸ ਦੇ ਦੌਰਾਨ ਮੈਨੂੰ ਇਹ ਇੱਕ ਰਿਅਲਾਈਜੇਸ਼ਨ ਹੋਈ ਕਿ ਜੇ ਮੈਂ ਅੰਗਰੇਜ਼ੀ ਵਿੱਚ ਪੜ੍ਹਦੀ ਪਈ ਆ ਤੇ ਕਿਉਂ ਨਾ ਮੈਂ ਆਪਣੀ ਮਾਂ ਬੋਲੀ ਨੂੰ ਵੀ ਅੱਗੇ ਰੱਖਾਂ। ਮਾਂ ਬੋਲੀ ਸਾਨੂੰ ਪਤਾ ਅਸੀਂ ਹਾਲੇ ਇਸ ਵੇਲੇ ਹੁਣੇ ਗੱਲ ਕਰਦੇ ਪਏ ਆ ਜਿਹਦੇ ਵਿੱਚ ਮੈਨੂੰ ਤਾਂ ਲੱਗਦਾ ਸਭ ਤੋਂ ਅਨਮੋਲ ਚੀਜ਼ ਹੈ ਤੇ ਇਸ ਨੂੰ ਸਾਨੂੰ ਹਮੇਸ਼ਾ ਅੱਗੇ ਰੱਖਣਾ ਚਾਹੀਦਾ ਭਾਵੇਂ ਜਿਸਦੇ ਵਿੱਚ ਵੀ ਅਸੀਂ ਅੱਜ ਗੱਲ ਜਿਸਦੇ ਵਿੱਚ ਅਸੀਂ ਗੱਲ ਕਰਦੇ ਪਏ ਹਾਂ ਵੀ ਉਸ ਨੂੰ ਅਸੀਂ ਮਾਣ ਨਾ ਦੇਈਏ, ਜਿਸ ਨੂੰ ਅਸੀਂ ਪਿਆਰ ਨਾ ਦੇਈਏ ਜਿਹੜਾ ਪਿਆਰ ਮੰਗਦੀ ਹੈ ਸਾਡੇ ਤੋਂ, ਤੇ ਫਿਰ ਕੀ ਫਾਇਦਾ ਆ। ਤੇ ਵਿਸ਼ੇਸ਼ਣ ਇਸ ਤਰ੍ਹਾਂ ਪਿਆਰ ਪਿਆ ਤਾਂ ਇੰਗਲਿਸ਼ ਦੇ ਥਰੂ, ਪਰ ਫਿਰ ਹੌਲੀ ਹੌਲੀ ਮੈਨੂੰ ਜਿੱਦਾਂ ਕਿ ਮੇਰੇ ਮੰਮਾ ਨੇ ਵੀ ਪੰਜਾਬ ਤੋਂ ਲੈ ਕੀਤਾ ਤੇ ਉਹਨਾਂ ਨੇ ਵੀ ਬਹੁਤ ਸੋਹਣੇ ਤਰੀਕੇ ਨਾਲ ਪੰਜਾਬੀ ਸਾਨੂੰ ਪੜ੍ਹਾਈ ਸਕੂਲ ਦੇ ਸਮੇਂ ਵਿੱਚ ਹਨਾ, ਤੇ ਉਸ ਤੋਂ ਵੀ ਮੈਂ ਕਾਫੀ ਪ੍ਰਭਾਵਿਤ ਹੋਈ ਹਾਂ, ਕਾਫੀ ਅਸਰ ਪਿਆ ਮੇਰੇ ਤੇ, ਤੇ ਸੋਚ ਵੀ ਬੜੀ ਬਦਲੀ ਉਸ ਦੌਰਾਨ। ਤੇ ਜਿਵੇਂ ਕਿ ਕਾਫੀ ਆਪਣੇ ਕਵੀ ਹੋਏ ਨੇ ਤੇ ਉਹਨਾਂ ਵਿੱਚ ਭਾਈ ਵੀਰ ਸਿੰਘ ਜੀ ਸਾਡੇ ਸਕੂਲ ਵਿੱਚ ਵੀ ਸੀਗੇ, ਆਧੁਨਿਕ ਕਾਵਿ ਹੋ ਗਈਆਂ, ਗੁਰਮਤਿ ਕਾਵਿ ਹੋ ਗਈਆਂ, ਤੇ ਆਧੁਨਿਕ ਕਾਵਿ ਚ ਆਫਕੋਰਸ ਉਹਨਾਂ ਦਾ ਨਾਮ ਆਇਆ ਸੀ ਤੇ ਕਹਿ ਲਓ ਕਿ ਸ਼ੁਰੂਆਤ ਹੀ ਉਹਨਾਂ ਤੋਂ ਹੋਈ ਆ। ਜਦੋਂ ਮੈਂ ਸਭ ਤੋਂ ਪਹਿਲੀ ਕਵਿਤਾ ਉਹਨਾਂ ਦੀ ਪੜ੍ਹੀ ਜਿਹੜੀ ਕਿ ਕੰਮ ਦੀ ਕਰਾਈ ਤਾਂ ਮੈਨੂੰ ਇੰਨਾ ਅਸਰ ਹੋਇਆ ਮੇਰੀ ਸੋਚ ਤੇ ਹਰ ਚੀਜ਼ ਤੇ, ਤੇ ਮੈਨੂੰ ਇੰਨਾ ਪਿਆਰਾ ਲੱਗਿਆ, ਮੈਂ ਕਿਹਾ ਕਾਸ਼ ਮੈਂ ਵੀ ਕਦੇ ਇਸ ਤਰ੍ਹਾਂ ਤੇ ਨਹੀਂ, ਖੈਰ ਇਸ ਤਰ੍ਹਾਂ ਮੈਂ ਕਦੇ ਲਿਖੇ ਪਾਵਾਂਗੀ, ਪਰ ਕਾਸ਼ ਮੈਂ ਵੀ ਕਦੇ ਲਿਖਾਂ ਤੇ ਕਾਸ਼ ਕਦੇ ਮੈਂ ਪੜ੍ਹਾਂ ਉਹਨੂੰ ਤੇ ਮੈਂ ਜੁੜਾਂ ਜਿੰਨਾ ਹੋ ਸਕੇ। ਤੇ ਉਹ ਚੀਜ਼ ਮੈਨੂੰ ਬਹੁਤ ਇੰਸਪਾਇਰ ਕੀਤੀ ਅੱਜ ਤੱਕ ਜਿੰਨੀ ਮੈਂ ਕਵਿਤਾਵਾਂ ਪੜ੍ਹੀਆਂ, ਜ਼ਿਆਦਾ ਤਾਂ ਮੈਂ ਖੈਰ ਨਹੀਂ ਪੜ੍ਹੀਆਂ ਪਰ ਜਿੰਨੀਆਂ ਕਵੀ ਮੈਂ ਪੜ੍ਹੀਆਂ ਕਾਫੀ ਇੰਸਪਾਇਰ ਹੋਈਆਂ ਤੇ ਮੈਂ ਚਾਹੁੰਦੀ ਹਾਂ ਕਿ ਮੈਂ ਪੜ੍ਹੀ ਜਾਵਾਂ ਜਿੰਨਾ ਹੋ ਸਕੇ।
ਠੀਕ ਹੈ ਜੀ, ਤੇ ਹੁਣ ਤੁਸੀਂ ਸਟੱਡੀ ਕਰਦੇ ਹੋ ਹਜੇ ਅੱਗੇ?
ਹਾਂਜੀ ਹਾਂਜੀ ਹਾਂਜੀ, ਹਜੇ ਤਾਂ ਮੈਂ ਸਟੱਡੀ ਕਰਦੀ ਪਈ ਹਾਂ, ਮਾਸਟਰਸ ਕਰ ਰਹੀ ਹਾਂ ਮੈਂ ਹਜੇ ਇੰਗਲਿਸ਼ ਵਿੱਚ।
ਅੱਛਾ ਜੀ, ਠੀਕ ਹੈ।
ਹਾਂਜੀ
ਠੀਕ ਹੈ। ਸੋ ਮੈਂ ਚਲੋ ਕਿਤਾਬ ਤੇ ਗੱਲਬਾਤ ਕਰਨ ਤੋਂ ਪਹਿਲਾਂ ਸਰੋਤਿਆਂ ਨੂੰ ਦੱਸ ਦਵਾਂ ਕਿ ਹਰਸੁਖ ਕੌਰ ਬਹੁਤ ਸੋਹਣੀਆਂ ਕਵਿਤਾਵਾਂ ਵੀ ਲਿਖਦੇ ਨੇ ਅੰਗਰੇਜ਼ੀ ਦੇ ਵਿੱਚ ਤੇ ਪੰਜਾਬੀ ਦੇ ਵਿੱਚ। ਸੋ ਸੋਹਣੀਆਂ ਕਵਿਤਾਵਾਂ ਹੁੰਦੀਆਂ ਨੇ ਇਹ ਜਦੋਂ ਸ਼ੇਅਰ ਕਰਦੇ ਨੇ ਤੇ ਪੜ੍ਹਨ ਦਾ ਮੌਕਾ ਮਿਲਦਾ। ਸੋ ਚਲੋ ਅਸੀਂ ਕਿਤਾਬ ਤੇ ਆਉਂਦੇ ਹਾਂ, ਹਰਸੁਖ ਕੌਰ ਕਿਹੜੀ ਕਿਤਾਬ ਤੁਸੀਂ ਸਾਡੇ ਸਰੋਤਿਆਂ ਨਾਲ ਅੱਜ ਸਾਂਝੀ ਕਰੋਗੇ, ਕਿਹੜੀ ਕਿਤਾਬ ਤੁਸੀਂ ਪਸੰਦ ਕਰਦੇ ਹੋ ਸਭ ਤੋਂ ਜ਼ਿਆਦਾ?
ਦੇਖੋ ਜੀ, ਜਿੱਦਾਂ ਮੈਂ ਭਾਈ ਵੀਰ ਸਿੰਘ ਜੀ ਬਾਰੇ ਗੱਲ ਕੀਤੀ ਹੈ ਨਾ, ਤੇ ਉਹਨਾਂ ਦਾ ਹੀ ਜਿਹੜਾ ਇੱਕ ਨਾਵਲ ਹੈ ਜਿਹੜਾ ਕਿ ਮੈਂ ਅੱਜ ਸ਼ੇਅਰ ਕਰਨਾ ਚਾਹੁੰਦੀ ਹਾਂ, ਪਿਆਰੇ ਦਾ ਪਿਆਰਾ।
ਅੱਛਾ ਜੀ।
ਤੇ ਇਹ ਸਭ ਤੋਂ ਪਹਿਲਾ ਤੇ ਨਾਵਲ ਨਹੀਂ ਹੈ ਮੇਰਾ ਜਿਹੜਾ ਮੈਂ ਪੜ੍ਹਿਆ, ਪਰ ਐਸਾ ਨਾਵਲ ਹੈ ਜਿਹਨੇ ਐਸਾ ਅਸਰ ਕੀਤਾ ਮੇਰੇ ਰੂਪ ਤੇ ਕਿ ਮੈਂ ਕੋਈ ਹੋਰ ਪੜ੍ਹ ਕੇ ਮੈਨੂੰ ਇੰਨੀ ਖੁਸ਼ੀ ਪ੍ਰਾਪਤ ਨਹੀਂ ਹੁੰਦੀ, ਮੈਂ ਤੁਹਾਨੂੰ ਸਹੀ ਦੱਸਾਂ ਤੇ, ਕਿਉਂਕਿ ਇਹ ਇੱਕ ਸੰਪੂਰਨ ਕਹਿ ਲਓ ਕਿ ਇੱਕ ਨਿਚੋੜ ਹੈ ਭਾਈ ਵੀਰ ਸਿੰਘ ਜੀ ਦੇ ਕਵਿਤਾਵਾਂ ਦਾ, ਭਾਈ ਵੀਰ ਸਿੰਘ ਜੀ ਦੀ ਸੋਚ ਦਾ, ਤੇ ਜਿਸ ਤੋਂ ਰਿਲੇਟਡ ਉਹਨਾਂ ਨੇ ਕਵਿਤਾਵਾਂ ਲਿਖੀਆਂ ਨੇ, ਨਾਵਲ ਲਿਖੀਆਂ ਨੇ, ਬਿਲਕੁਲ ਉਸਦਾ ਨਿਚੋੜ ਹੈ।
ਠੀਕ ਹੈ ਜੀ, ਬਹੁਤ ਇੰਟਰਸਟਿੰਗ ਹੋਏਗਾ ਹਰਸੁਖ। ਹਾਂਜੀ, ਬਹੁਤ ਇੰਟਰਸਟਿੰਗ ਹੋਏਗਾ ਕਿਉਂਕਿ ਮੈਂ ਅਜੇ ਨਾਵਲ ਪੜ੍ਹਿਆ ਨੀ ਤੁਹਾਡੇ ਤੋਂ, ਇਹ ਕਿਤਾਬ ਬਾਰੇ ਜਾਣ ਕੇ ਤੇ ਮੇਰੀ ਹੁਣ ਕਰੋਸਟੀ ਵੱਧ ਰਹੀ ਹੈ ਕਿ ਜਾਣਾ ਕਿ ਕੀ ਹੈ ਕਿਤਾਬ ਦੇ ਵਿੱਚ ਜੀ। ਜਾਣਕਾਰੀ ਜ਼ਰੂਰ ਸਾਂਝੀ ਕਰੋ ਕਿਤਾਬ ਦੇ ਬਾਰੇ।
ਹਾਂਜੀ ਹਾਂਜੀ ਬਿਲਕੁਲ। ਉਹ ਇਹਦੀ ਸਟਾਰਟਿੰਗ ਇਸ ਤਰੀਕੇ ਨਾਲ ਹੁੰਦੀ ਕਿ ਬੰਦਾ ਜਿਹੜਾ ਹੈਗਾ ਕਾਫੀ ਡੰਗਿਆਈ ਚਲਾ ਜਾਂਦਾ ਬਹੁਤ ਛੇਤੀ, ਤੇ ਇਹਦੇ ਵਿੱਚ ਜਦੋਂ ਇੱਕ ਮੁਸਾਫਰ ਬਾਰੇ ਗੱਲ ਕੀਤੀ ਗਈ ਆ, ਤੇ ਜਦੋਂ ਉਹ ਇੱਕ ਬਹੁਤ ਹੀ ਕਹਿ ਲਓ ਕਿ ਇੱਕ ਐਸੇ ਮੌਸਮ ਵਿੱਚ ਹੁੰਦਾ ਜਿੱਥੇ ਉਹਨੂੰ ਇੱਕ ਰਹਿਣ ਲਈ ਜਗ੍ਹਾ ਲੱਭਦਾ ਹੁੰਦਾ, ਤੇ ਉਹਦੇ ਉੱਥੇ ਉਹਨੂੰ ਇੱਕ ਆਪਣੇ ਖੁੰਡੇ ਜਾ ਕੇ ਇੱਕ ਘਰ ਜਿਹਾ ਦਿਖਦਾ, ਤੇ ਉੱਥੇ ਉਹ ਜਾ ਕੇ ਅੰਦਰ ਚਲਾ ਜਾਂਦਾ ਤੇ ਉਹ ਕਾਫੀ ਨਸੀਬ ਵੱਲ ਆਪਣੇ ਆਪ ਨੂੰ ਮੰਨਦਾ ਕਿ ਹਾਂ ਵੀ ਇੰਨੇ ਰਫ ਮੌਸਮ ਵਿੱਚ ਜਿਹੜਾ ਕਿ ਬਾਰਿਸ਼ ਪੈ ਰਹੀ ਹੁੰਦੀ ਹੈ ਤੇ ਇੱਕਦਮ ਹਵਾਵਾਂ ਚੱਲ ਰਹੀਆਂ ਹੁੰਦੀਆਂ ਨੇ, ਤੇ ਉਹਨੂੰ ਇੱਕ ਰਹਿਣ ਦਾ ਸਾਧਨ ਮਿਲ ਗਿਆ, ਤੇ ਉੱਥੇ ਜਦੋਂ ਪੁੱਜਦਾ ਹੈ ਤੇ ਕਹਿ ਲਓ ਕਿ ਅਸੀਂ ਇੱਕ ਕਹਿੰਦੇ ਨੀ ਕਿ ਸੁੱਖ ਨੂੰ ਸੁੱਖ,
ਹਾਂਜੀ
ਸੁੱਖੀ ਸੁੱਖੀ ਅੰਦਰ ਜਾਂਦਾ, ਤੇ ਉਸਦੇ ਵਿੱਚ ਉਹ ਦੇਖਦਾ ਉਹਨੂੰ ਕੱਪੜੇ ਨਸੀਬ ਹੁੰਦੇ ਆ, ਉਹਨੂੰ ਆਸਾ ਮਿਲਦਾ, ਇੱਕੋ ਵਾਰੀ ਚ ਸਭ ਕੁਛ ਮਿਲ ਜਾਂਦਾ। ਪਰ ਜਿੱਦਾਂ ਕਿ ਉਹ ਆਪਣਾ ਆਰਾਮ ਪੂਰੇ ਐਸ਼ੋ ਨਾਲ ਜਿਹੜੇ ਆਉਂਦਾ ਉਸ ਵੇਲੇ, ਤੇ ਉਸਨੂੰ ਇੱਕਦਮ ਜਦੋਂ ਉਹ ਇੰਨੀ ਥਕਾਵਟ ਤੋਂ ਬਾਅਦ ਜਦੋਂ ਉਹ ਲੰਮਾ ਪੈਂਦਾ, ਤੇ ਉਸਨੂੰ ਇੱਕ ਕਹਿੰਦੇ ਕਿ ਕਾਲਪਨਿਕ ਹੈ ਵੈਸੇ ਜਿਹੜੀ ਆਪਣੀ ਨਾਵਲ ਹੈ, ਬਿਲਕੁਲ ਕਾਲਪਨਿਕ ਹੈ। ਉਸਨੂੰ ਇੱਕ ਕਹਿੰਦਾ ਆਪਾਂ ਜਿੱਦਾਂ ਸਿਲਿਸਟਰ ਫਿਗਰ ਨੀ ਹੁੰਦੀ ਜਿਵੇਂ ਕਿ ਮੈਜੀਕਲ,
ਉਸਨੂੰ
ਇੱਕ ਲੰਮੀ ਨਾਰ ਦਿਖਦੀ ਹੈ ਤੇ ਬਸ ਉੱਥੋਂ ਹੀ ਸ਼ੁਰੂ ਹੋ ਜਾਂਦੇ ਕਹਾਣੀ। ਇਹ ਉਸ ਨਾਰ ਦਾ ਘਰ ਹੁੰਦਾ, ਹਾਂਜੀ, ਤੇ ਉਹਦੇ ਘਰੋਂ ਪੁੱਜ ਜਾਂਦਾ। ਤੇ ਉਸ ਕੁੜੀ ਦਾ ਜਿਹੜਾ ਵਰਣਨ ਕੀਤਾ ਹੈ ਭਾਈ ਜੀ ਨੇ, ਉਹ ਬਹੁਤ ਹੀ ਤੁਲਬਲੀ ਵੀ ਹੁੰਦੀ ਆ, ਕੋਈ ਨਾ ਫਿਕਰ ਨਾ ਹਾਕਾ, ਇਕਦਮ ਆਪਣੇ ਮਾਂ ਪਿਓ ਦੀ ਇੱਕੋ ਇੱਕ ਧੀ ਜਿਹੜੀ ਜੱਟਾਂ ਦੀ, ਹੈ ਨਾ, ਤੇ ਬਿਲਕੁਲ ਬੇਫਿਕਰੀ ਜੀ ਪੂਰੀ ਮੌਜਾਂ ਕਰਦੀ ਆ, ਤੇ ਆਪਣੇ ਹਾਣ ਦੀਆਂ ਕੁੜੀਆਂ ਨਾਲ ਖੇਡਦੀ ਆ, ਤੇ ਘੋੜ ਸਵਾਰੀ ਵੀ ਕਰਦੀ ਆ, ਤੇ ਬਹੁਤ ਸਭ ਕੁਛ ਇਕਦਮ ਜਿੱਦਾਂ ਕਹਿੰਦੇ ਨਾ ਆਪਾਂ ਕਿ ਪਰਫੈਕਟ ਲਾਈਫ। ਅਸੀਂ ਜੇ ਅੱਜ ਦੇ ਮਾਹੌਲ ਵਿੱਚ ਹਨਾ ਦੇਖਿਆਂਗੇ ਤਾਂ ਸਾਨੂੰ ਹਾਵੀ ਪੈਣਾ ਚਾਹੀਦਾ, ਸਾਨੂੰ ਸਭ ਕੁਛ ਜੋ ਵੀ ਟੀਵੀ ਹੋ ਗਿਆ ਜਾਂ ਫਿਰ ਖੇਲ ਤੋਂ ਬਾਅਦ ਖੈਰ ਨਿਆਣੇ ਕਿੱਥੇ ਹੈਗੇ। ਤੇ ਉਸਨੇ ਜਦੋਂ ਇਹ ਜ਼ਿੰਦਗੀ ਹੁੰਦੀ ਆ, ਉਹਦੀ ਜ਼ਿੰਦਗੀ ਏਦਾਂ ਦੀ ਹੁੰਦੀ ਆ, ਤਾਂ ਜਦੋਂ ਇੱਕ ਦੇਖਿਆ ਮੈਂ ਜਦੋਂ ਸਾਡੇ ਕੋਲ ਸਭ ਕੁਛ ਹੁੰਦਾ, ਜਿੱਦਾਂ ਕਿ ਇਸ ਕੁੜੀ ਕੋਲ ਸਭ ਕੁਛ ਸੀਗਾ ਜਿਹੜੇ ਭਾਈ ਸਿੰਘ ਜੀ ਨੇ ਦਰਸਾਇਆ ਆਪਣੀ ਨੌਲੇਜ, ਸਾਨੂੰ ਅਹਿਸਾਸ ਨਹੀਂ ਹੁੰਦਾ ਅੰਦਰ ਨਾ ਮਨੁੱਖ ਕੀ ਚਾਹੁੰਦਾ ਅਸਲ ਵਿੱਚ, ਸਮਝੇ ਤੁਸੀਂ?
ਹਾਂਜੀ ਹਾਂਜੀ।
ਅੰਦਰ ਨਾ ਮਨੁੱਖ ਚਾਹੁੰਦਾ ਕੀ ਹੈ? ਅੱਜ ਸਾਡੇ ਕੋਲ ਇੰਨਾ ਕੁਛ ਹੈਗਾ ਤੇ ਬਾਹਰ ਦਾ ਤਾਂ ਸਭ ਕੁਛ ਸਾਡਾ, ਬਾਹਰਲਾ ਤਾਂ ਸਵਰੇ ਆ ਇੱਕਦਮ, ਅੰਦਰ ਅੰਦਰੋਂ ਤਾਂ ਪਤਾ ਨੀ ਤੁਹਾਨੂੰ ਕੀ ਸ਼ਾਂਤੀ ਹੈਗੀ ਆ ਕਿ ਅੰਦਰ ਤੁਸੀਂ ਖੁਸ਼ ਹੋ ਕੇ ਹੋ। ਅੱਜ ਨੂੰ ਜੇ ਤੁਹਾਡੇ ਤੇ ਦੁੱਖ ਪਰਤਦਾ ਹੈਗਾ ਤੇ ਤੁਸੀਂ ਉਸਨੂੰ ਕਿੱਦਾਂ ਸੰਭਾਲਦੇ ਹੋ, ਆਪਣੇ ਆਪ ਨੂੰ ਕਿੱਦਾਂ ਸੰਭਾਲਦੇ ਹੋ? ਤੇ ਉਹ ਕਾਫੀ ਡੂੰਘੇ ਤਰੀਕੇ ਨਾਲ ਭਾਈ ਜੀ ਨੇ ਸਪਸ਼ਟ ਕੀਤਾ, ਤੇ ਜਿਸ ਤਰੀਕੇ ਨਾਲ ਪਰੋਇਆ ਗਿਆ ਤੇ ਉਹ ਤਾਂ ਬਾ ਕਮਾਲ ਹੈ। ਕਿਉਂਕਿ ਦੇਖੋ ਜਿੱਦਾਂ ਕਿ ਅੱਜ ਮੈਂ ਇਸ ਨਾਵਲ ਨਾਲ ਰਿਲੇਟ ਕਰਦੀ ਪਈ ਹਾਂ, ਕਿੰਨੇ ਸਾਲ ਪਹਿਲਾਂ ਲਿਖੀ ਗਈ ਹੈ ਤੇ ਛੱਪੀ ਤਾਂ ਬਾਅਦ ਹੀ ਹੈਗੀ ਹੈ, ਤੇ ਕਿੰਨੇ ਸਾਲ ਪਹਿਲਾਂ ਲਿਖੀ ਗਈ ਹੈ ਤੇ ਅੱਜ ਵੀ ਅਸੀਂ ਇਸ ਚੀਜ਼ ਨਾਲ ਰਿਲੇਟ ਕਰ ਰਹੇ ਹਾਂ, ਤੇ ਕਿਤੇ ਨਾ ਕਿਤੇ ਭਾਈ ਜੀ ਦੀ ਮੈਂ ਕਹਿ ਸਕਦੀ ਹਾਂ ਸੋਚ ਇੰਨੀ ਦੂਰ ਜਾਂਦੀ ਹੈ ਕਿਉਂਕਿ ਉਹ ਬਾਣੀ ਨਾਲ ਇੰਨੇ ਜੁੜੇ ਹੋਏ ਸੀ। ਤੇ ਇਸ ਦੇ ਵਿੱਚ ਜਿੱਦਾਂ ਜਿੱਦਾਂ ਸਕੂਲ ਦੀ ਪ੍ਰੋਗਰੈਸ ਹੁੰਦੀ ਆ, ਜਿੱਦਾਂ ਜਿੱਦਾਂ ਉਹ ਆਪਣੇ ਸੰਸਲ ਜੀਵਨ ਤੋਂ ਇਕਦਮ ਸ਼ਾਂਤ ਹੋ ਜਾਂਦੀ ਹੈ, ਤੇ ਉਹਦੇ ਮਾਂ ਪਿਓ ਵੀ ਘਬਰਾ ਜਾਂਦੇ ਨੇ, ਤੇ ਉਹਦੇ ਮਾਂ ਪਿਓ ਘਬਰਾਹਟ ਕਰਕੇ ਜਾਂਦੇ ਨੇ ਕਿ ਇਹ ਤਾਂ ਬੜੀ ਖੁਸ਼ ਸੀਗੀ ਪਹਿਲਾਂ, ਕਿਉਂਕਿ ਬਾਹਰਲੀ ਖੁਸ਼ੀ ਤਾਂ ਸਭ ਨੂੰ ਦਿਸਦੀ ਆ, ਹਨਾ,
ਕਿ
ਹਾਂ ਵੀ ਅੱਜ ਮੈਂ ਖੁਸ਼ ਹੈਗੀ ਹਾਂ, ਤੇ ਮੇਰੇ ਵੀ ਮੈਨੂੰ ਲੱਗ ਰਿਹਾ ਕਿ ਮੇਰੇ ਆਲਾ ਦੁਆਲਾ ਖੁਸ਼ ਹੈਗਾ ਤੇ ਮੈਂ ਖੁਸ਼ ਹਾਂ। ਜਦਕਿ ਭਾਈ ਜੀ ਨੇ ਕਿਹਾ ਕਿ ਅੰਦਰ ਵਾਲਾ ਮਨੁੱਖ ਜਿਹੜਾ ਸਭ ਤੋਂ ਪਹਿਲਾਂ ਆਉਂਦਾ ਹੈ, ਮਨ ਜੀ ਤੇ ਜਿਹੜੀ ਤੁਸੀਂ ਕਹਿੰਦੇ ਆ,
ਹਾਂਜੀ ਹਾਂਜੀ,
ਤੇ ਹਾਂਜੀ, ਤੇ ਜਦੋਂ ਉਸ ਇੱਕ ਦਿਨ ਏਦਾਂ ਇਸ ਤਰ੍ਹਾਂ ਹੁੰਦਾ ਕਿ ਉਹ ਕੁੜੀ ਜਿੱਦਾਂ ਆਪਣਾ ਕੀ ਕਹਿੰਦੇ ਆ ਕੌਸਲ ਤਾਂ ਕਰਦੀ ਜੀ, ਸ਼ਿਕਾਰ ਵੀ ਖੇਡਦੀ ਆ, ਤੇ ਏਦਾਂ ਹੀ ਉਹ ਬਸ ਸ਼ਿਕਾਰ ਤੇ ਜਾਂਦੀ ਆ ਖੇਡਣ ਨਾਲ ਇੱਕ ਦਿਨ, ਤੇ ਉਸਨੂੰ ਜੰਗਲ ਵਿੱਚ ਇੱਕ ਕੋਈ ਵੀ ਜਾਨਵਰ ਦਿਸਦਾ ਤੇ ਉੱਥੇ ਹਮਲਾ ਕਰ ਦਿੰਦੀ, ਪਰ ਹਮਲਾ ਜਾਨਵਰ ਤੇ ਨਹੀਂ ਹੁੰਦਾ, ਹਮਲਾ ਹੋ ਜਾਂਦਾ ਕੋਈ ਬੰਦੇ ਤੇ, ਤੇ ਜਦੋਂ ਉਹ ਬੰਦੇ ਨੂੰ ਵੇਖਦੀ ਆ ਉੱਥੇ ਜਾ ਕੇ ਦੇਖਦੀ ਆ, ਉਸਨੂੰ ਉਸ ਬੰਦੇ ਨਾਲ ਇੰਨਾ ਗੂੜਾ ਪ੍ਰੇਮ ਹੋ ਜਾਂਦਾ ਕਿ ਤੁਸੀਂ ਸੋਚ ਵੀ ਨਹੀਂ ਸਕਦੇ। ਉਹਨੂੰ ਦੇਖਦੇ ਸਾਰੀ ਉਹ ਇੰਨੀ ਡੂੰਘੀ ਆਈ ਵਿੱਚ ਪੈ ਜਾਂਦੀ ਹੈ, ਉਸਨੂੰ ਦੇਖਦੇ ਸਾਰੀ ਉਹਦੇ ਮੱਥੇ ਤੇ ਭੀੜੀਆਂ ਆ ਜਾਂਦੀਆਂ ਨੇ ਕਿ ਹਾਂਜੀ ਇਹ ਮੈਂ ਕੀ ਕਰਤਾ, ਜਿਹੜੀ ਇੰਨੀ ਬੇਫਿਕਰੀ ਹੈਗੀ ਆ ਕੁੜੀ, ਉਸਨੂੰ ਕਿਹੜਾ ਡਰ, ਉਹਦੇ ਉਹਦਾ ਪਿਓ ਸਰਪੰਚ, ਉਹਦਾ ਸਭ ਕੁਛ ਵਧੀਆ ਹੈਗਾ, ਉਹਨੂੰ ਕਿਹੜਾ ਡਰ। ਤਾਂ ਹੌਲੀ ਹੌਲੀ ਜਦੋਂ ਇਹ ਨਾਵਲ ਅੱਗੇ ਵੱਧਦੀ ਹੈ ਤੇ ਸਾਨੂੰ ਪਤਾ ਚੱਲਦਾ ਬੰਦਾ ਹੈ ਕੌਣ, ਤੇ ਹਾਂਜੀ, ਤੇ ਜੇ ਮੈਂ ਦੱਸ ਦੂੰਗੀ ਤੇ ਤੁਸੀਂ ਪੜ੍ਹ ਲਓਗੇ ਚੋਰੀ ਹੈ ਕਿ ਜਿਸ ਤਰੀਕੇ ਨਾਲ ਆਪਣੀ ਕਵਿਤਾਵਾਂ ਲਿਖੀਆਂ ਜੋ ਤੁਸੀਂ ਕੰਮ ਦੀ ਕਲਾਈ ਪੜ੍ਹੀ ਹੈਗੀ ਆ,
ਹਨਾ,
ਉਹ ਸਾਰੇ ਇੱਕ ਤਰ੍ਹਾਂ ਦਾ ਨਿਚੋੜ ਹੈ ਕਿ ਉਹ ਇੱਕ ਚੰਚਲ ਕੁੜੀ ਸੀਗੀ, ਉਹਦੀ ਜ਼ਿੰਦਗੀ ਵਿੱਚ ਇਕਦਮ ਇੱਕ ਚੇਂਜ ਆ ਗਿਆ, ਇੱਕ ਜਿੱਦਾਂ ਅਸੀਂ ਕਹਿੰਦੇ
ਉਹ ਇੱਕ ਵਾਕਏ ਨੇ ਬਦਲਾ ਲਿਆ ਤਾ ਉਹਨਾਂ ਦੀ ਜ਼ਿੰਦਗੀ ਦੇ ਵਿੱਚ।
ਹਾਂ ਜੀ, ਬਦਲਾਵ ਆ ਗਿਆ ਇਕਦਮ, ਇੱਕ ਐਸਾ ਕੁਛ ਵਾਪਰਿਆ ਗਿਆ ਉਹਦੀ ਜ਼ਿੰਦਗੀ ਵਿੱਚ ਕਿ ਉਹ ਇੱਕ ਸੈਂਸਲ ਤੇ ਇੱਕ ਸ਼ਾਂਤ ਸੁਭਾਅ ਦੀ ਕੁੜੀ ਬਣ ਗਈ, ਜਿਹੜੀ ਹਰ ਵੇਲੇ ਕੀਰਤਨ ਵਿੱਚ ਰਹਿੰਦੀ ਆ ਹੁਣ, ਜਿਹੜੀ ਹਰ ਵੇਲੇ ਉਸ ਬੰਦੇ ਦੀ ਲਿਵ ਵਿੱਚ ਰਹਿੰਦੀ ਆ ਜਿਸਨੂੰ ਇਹਦਾ ਉਹਨੇ ਸ਼ਿਕਾਰ ਕੀਤਾ, ਮਤਲਬ ਕਰਨਾ ਨੀ ਚਾਹੁੰਦੀ ਸੀ ਪਰ ਜਿਹੜਾ ਹੋ ਗਿਆ ਗਲਤੀ ਨਾਲ, ਤੇ ਉਸਦੀ ਲਿਵ ਵਿੱਚ ਉਹ ਅਸੀਂ ਹੁਣ ਸੋਚਿਆ ਲੱਗਦਾ ਪਿਆਰੇ ਦਾ ਪਿਆਰਾ ਕਿਉਂ ਨਾਮ ਹੈ ਇਹਦਾ, ਤੇ ਉਸ ਪਿਆਰੇ ਦੇ ਲਿਵ ਵਿੱਚ ਲੱਗ ਜਾਂਦੀ ਹੈ। ਤੇ ਇਹਦੇ ਵਿੱਚ ਭਾਈ ਜੀ ਸਿੰਘ ਜੀ ਨੇ ਇਹ ਵੀ ਥੋੜਾ ਜਿਹਾ ਸਾਨੂੰ ਦੱਸਿਆ ਕਿ ਜੇ ਤੁਸੀਂ ਵੱਡੇ ਰੱਬ ਕੋਲ ਜਾਣਾ ਚਾਹੀਦਾ, ਹਨਾ ਅਕਾਲ ਅਕਾਲ ਪੁਰਖ, ਜੇ ਤੁਸੀਂ ਵੱਡੇ ਰੱਬ ਕੋਲ ਜਾਣਾ ਤੁਹਾਨੂੰ ਨਿੱਕਾ ਰੱਬ ਨਾ ਲੱਭਣਾ ਪੈਣਾ। ਹੁਣ ਨਿੱਕੇ ਰੱਬ ਦੇ ਰਾਹੀਂ ਸਾਡੀ ਵੀ ਸਾਨੂੰ ਮਦਦ ਹੋਊਗੀ ਕਿੱਦਾਂ, ਜੇ ਕਿਸੇ ਨੂੰ ਨਹੀਂ ਪਤਾ ਨਿੱਕਾ ਰੱਬ, ਮੇਰੇ ਕਹਿਣ ਨਾਲ ਕੋਈ ਨੀ ਹੋ ਸਕਦਾ ਜਿਹੜਾ ਕਿ ਤੁਹਾਨੂੰ ਇੱਕ ਰੱਬ ਨਾਲ ਲਿਖ ਲਗਾ, ਹਨਾ ਜਿੱਦਾਂ ਕੋਈ ਵੀ ਹੋ ਗਿਆ, ਜੇ ਕੋਈ ਵੀ ਹੋ ਸਕਦਾ, ਕੋਈ ਉੱਠ ਸਕਦਾ, ਪੱਖ ਹੋ ਸਕਦਾ, ਕੋਈ ਵੀ ਜਿੱਦਾਂ ਕਿ ਭਾਈ ਵੀਰ ਸਿੰਘ ਜੀ ਇੱਕ ਸਾਧਨ ਹੋ ਸਕਦਾ ਸਭ ਦੇ। ਤੇ ਉਸਦੇ ਫਿਰ ਉਹਨਾਂ ਨੇ ਇਹ ਵੀ ਕਿਹਾ ਕਿ ਤੁਸੀਂ ਪਹਿਲਾਂ ਨਿੱਕਾ ਰੱਬ ਲੱਭੋ ਆਪਣੇ, ਜਾਂ ਤਾਂ ਆਪਣੇ ਅੰਦਰ ਇੱਕ ਰੱਬ ਲੱਭੋ ਜਿਹਦੇ ਥਰੂ ਤੁਸੀਂ ਦੂਸਰੇ ਜਿਹੜਾ ਵੱਡਾ ਰੱਬ ਹੈਗਾ, ਹਨਾ ਕਰਤਾ ਕਰਤਾ ਕੋਈ ਆਪਣੇ ਯੂਨੀਵਰਸ ਜਿਹੜਾ ਹੈਗਾ, ਤੁਸੀਂ ਉਸ ਨਾਲ ਜੁੜੋ। ਬਿਲਕੁਲ, ਤੇ ਇਸ ਨਾਵਲ ਵਿੱਚ ਸਾਰੀ ਇਸ ਬਾਰੇ ਕਿ ਕਿੱਦਾਂ ਉਸ ਕੁੜੀ ਨੇ ਆਪਣੀ ਇੰਨੀ ਸੁਖਦਾਈ ਜੀਵਨ ਤੋਂ ਛੱਡ ਕੇ ਉਹ ਇੱਕ ਅਲੱਗ ਜਿਹੇ ਮਾਹੌਲ ਵਿੱਚ ਰਹਿਣ ਲੱਗ ਪਈ, ਬਿਲਕੁਲ ਅਲੱਗ ਜਿਹੇ ਮਾਹੌਲ, ਜਿਹੜੇ ਕਿ ਉਹਨੇ ਮਾਂ ਪਿਓ ਫਿਕਰ ਕਰਨ ਲੱਗ ਪਏ ਉਹਦੇ ਲਈ। ਕੀ ਹੁੰਦਾ ਕਿ ਮਾਂ ਪਿਓ ਨੂੰ ਇੰਨਾ ਪਿਆਰ ਹੁੰਦਾ ਆਪਣੇ ਨਿਆਣਿਆਂ ਨਾਲ, ਉਹ ਜਿਹੜੇ ਬੱਚੇ ਕਹਿ ਲਓ ਪਰੇਸ਼ਾਨ ਹੋ ਜਾਂਦਾ ਕਿ ਸਾਡਾ ਬੱਚਾ ਤੇ ਹਮੇਸ਼ਾ, ਹਾਂਜੀ ਉਹਦਾ ਚਿਹਰਾ ਮੁਸਕਰਿਆ ਰਹਿਣਾ, ਮੁਸਕਰਾਉਣਾ ਚਾਹੀਦਾ, ਹਨਾ ਸਮਾਈਲ ਹੋਣੀ ਚਾਹੀਦੀ, ਸਮਾਈਲਿੰਗ ਫੇਸ ਹੋਣਾ ਚਾਹੀਦਾ। ਦੁੱਖ ਹੋ ਜਾਂਦਾ ਆਪਣੇ ਪੇਰੈਂਟਸ ਨੂੰ ਕਿ ਹਾਂਜੀ ਇਹ ਬੱਚਿਓ, ਤੇ ਉਹਨਾਂ ਨੂੰ ਇਹ ਸਮਝ ਨੀ ਲੱਗਦੀ ਪਈ ਕਿ ਇਸ ਕੁੜੀ ਨੂੰ ਹੋ ਕੀ ਗਿਆ। ਜਦ ਦੀ, ਕਿਉਂਕਿ ਕੀ ਹੁੰਦਾ ਜਦੋਂ ਉਹ ਮੁੰਡੇ ਨੂੰ ਗਾਇਲ ਕਰ ਦਿੰਦੀ ਹੈ ਤੇ ਉਹ ਆਪਣੇ ਪਿਓ ਨੂੰ ਕਹਿੰਦੀ ਵੀ ਮੈਂ ਤਾਂ ਇਹਨੂੰ ਘਰ ਲੈ ਕੇ ਜਾਣਾ, ਉਹਨੂੰ ਇੰਨਾ ਡੂੰਘਾ ਪਿਆਰ ਰਹਿੰਦਾ, ਕਹਿੰਦੀ ਮੈਂ ਤਾਂ ਇਹਦੀ ਸੇਵਾ ਕਰਨੀ। ਤੇ ਇਹਦੇ ਦੌਰਾਨ ਹੀ ਉਹਨੂੰ ਸੇਵਾ ਦਾ ਜਿਹੜਾ ਹੈਗਾ ਆਪਣਾ, ਅਸੀਂ ਸਾਡੇ ਧਰਮ ਵਿੱਚ ਸੇਵਾ ਸਭ ਤੋਂ ਵੱਡੀ ਚੀਜ਼ ਆਖਦੇ ਹੈਗੀ ਆ, ਹਾਂਜੀ, ਤੇ ਉਸਨੂੰ ਸੇਵਾ ਦਾ ਪੁੰਨ ਨਸੀਬ ਹੁੰਦਾ ਉਸਦੇ ਦੌਰਾਨ ਹੀ। ਤੇ ਉਸਨੂੰ ਜਦੋਂ ਉਸ ਚੀਜ਼ ਦਾ ਪਤਾ ਚੱਲਦਾ ਕਿ ਸੇਵਾ ਹੁੰਦੀ ਕਿ ਐਕਚੁਅਲ ਸੇਵਾ ਹੁੰਦੀ ਕੀ ਆ, ਹਨਾ ਉਹਨੂੰ ਪਤਾ ਲੱਗਦਾ ਕਿ ਮੈਂ ਤਾਂ ਕੁਛ ਹੋਰ ਹੀ ਸੀਗੀ। ਤੇ ਜਿੱਦਾਂ ਕਿ ਉਹ ਮੈਂ ਦੱਸਿਆ ਕਿ ਕੁੜੀ ਬਹੁਤ ਉਹ ਹੁੰਦੀ ਆ ਆਪਣੀ ਚੁਲਬਲੀ ਜਿਹੀ ਹੁੰਦੀ ਆ, ਤੇ ਉਸਨੂੰ ਖ਼ਬਰ ਦਾ, ਖੈਰ ਸਾਨੂੰ ਆਪਣੇ ਅੰਦਰ ਦੀ ਖ਼ਬਰ ਤਾਂ ਹੁੰਦੀ ਨੀ ਕਿਸੇ ਨਾਲ ਵੀ ਨੀ ਹੁੰਦੀ ਕਿ ਅਸੀਂ ਅਸਲ ਵਿੱਚ ਚਾਹੁੰਦੇ ਕੀ ਆ। ਤੇ ਹੌਲੀ ਹੌਲੀ ਜਦੋਂ ਉਸ ਬੰਦੇ ਨਾਲ ਜਿੱਦਾਂ ਸੇਵਾ ਕਰਦੀ ਕਰਦੀ ਜਿੱਦਾਂ ਉਹ ਗੱਲਾਂ ਉਹਦੇ ਨਾਲ ਕਰਦਾ, ਉਹਨੂੰ ਹੌਲੀ ਹੌਲੀ ਅਹਿਸਾਸ ਹੁੰਦਾ ਹੈ ਕਿ ਹਾਂ ਬਈ ਮੈਂ ਤਾਂ ਕੋਈ ਐਵੇਂ ਦੀ ਜ਼ਿੰਦਗੀ ਜਿੰਦੀ ਪਈ ਸੀ। ਇਸ ਇਨਾਮ ਨੇ, ਇਸ ਮਨੁੱਖ ਨੇ, ਇਸ ਪਿਆਰੇ ਨੇ ਮੈਨੂੰ ਕੁਛ ਹੋਰ ਹੀ ਰੀਅਲਾਈਜ਼ ਕਰਵਾਇਆ। ਜਿਵੇਂ ਕਿ ਉਹਨੇ ਇੱਕ ਵਾਰੀ ਦੀ ਗੱਲ ਹੈ ਜਦੋਂ ਇਸ ਨਾਵਲ ਵਿੱਚ, ਕਿ ਉਹਦੇ ਵਿੱਚ ਇੱਕ ਸੁਪਨਾ ਦੇਖਦੀ ਆ, ਉੱਦਾਂ ਉਹਨੂੰ ਕਦੇ ਸੁਪਨਾ ਨੀ ਆਇਆ ਹੁੰਦਾ ਕਿ ਉੱਥੇ ਇੰਨੀ ਬੇਫਿਕਰੀ ਵੀ ਹੈਗੀ ਆ, ਪੂਰਾ ਪੂਰੇ ਦਿਨ ਹਨਾ ਮਸਤੀ ਕਰਨੀ ਤੇ ਥੱਕ ਟੁੱਟ ਕੇ ਘਰ ਆਉਣਾ ਤੇ ਪਲੰਗ ਤੇ ਪੈ ਜਾਣਾ, ਬਸ ਏਦਾਂ ਹੀ ਸੀ ਜ਼ਿੰਦਗੀ ਉਹਦੀ, ਤੇ ਕੁਛ ਨਾ ਕਰਨਾ, ਬਸ ਇੱਕੋ ਇੱਕ ਚੀਜ਼, ਹਨਾ। ਤੇ ਇੱਕ ਦਿਨ ਉਹਨੂੰ ਸੁਪਨਾ ਆਉਂਦਾ ਕਿ ਹਾਂ ਬਈ ਏਦਾਂ ਦੇ ਸੁਪਨਾ ਦੇਖਦੀ ਆ ਉਹ, ਕਿ ਮੈਂ ਤੁਹਾਨੂੰ ਬਿਆਨ ਹੀ ਨੀ ਕਰ ਸਕਦੀ ਆਪਣੇ ਆਪਣੇ ਸ਼ਬਦਾਂ ਵਿੱਚ, ਹਾਂਜੀ, ਕਿਉਂਕਿ ਉਹ ਇੰਨਾ ਡੂੰਘਾ ਆ ਕਿ ਅਸੀਂ ਸੋਚ ਨਹੀਂ ਸਕਦੇ ਕਿ ਪੱਥਰ ਵਿੱਚ ਜੀਵਨ ਕੋਈ ਲੱਭ ਸਕਦਾ। ਖੁਦ ਸੋਚੋ ਤੁਸੀਂ ਕਿ ਅਸੀਂ ਪੱਥਰ ਵਿੱਚ ਜੀਵਨ ਲੱਭ ਸਕਦੇ। ਭਾਈ ਵੀਰ ਸਿੰਘ ਜੀ ਨੇ ਇਸਨੂੰ ਇਸ ਇੰਨੇ ਸੋਹਣੇ ਤਰੀਕੇ ਨਾਲ ਲਿਖਿਆ ਉਸ ਕੁੜੀ ਦੇ ਸੁਪਨੇ ਨੂੰ ਕਿ ਬਿਆਨ ਨਹੀਂ ਕਰ ਸਕਦੀ ਇੰਨਾ ਡੂੰਘਾ ਆ ਉਹ। ਅੱਜ ਦੀ ਜਿੱਦਾਂ ਜਨਰੇਸ਼ਨ ਹੈ, ਜੇ ਉਸਨੂੰ ਪੜ੍ਹੇ ਤਾਂ ਮੈਨੂੰ ਲੱਗਦਾ ਅੱਧਾ ਜੀਵਨ ਦਾ ਉਹਨਾਂ ਤੋਂ ਸਫਲ ਹੋ ਜੂ।
ਠੀਕ ਹੈ ਜੀ। ਸੋ ਬਹੁਤ ਸੋਹਣਾ ਲੱਗਾ ਤੇ ਮੈਨੂੰ ਵੀ ਹੁਣ ਜਗਿਆਸਾ ਜਾਗੀ ਹੈ ਕਿ ਆਹ ਜਰੂਰ ਪੜ੍ਹਾਂ। ਮੇਰੇ ਕੋਲ ਹੈ, ਬੁੱਕਸ ਦੇ ਵਿੱਚ ਹੈ, ਪਰ ਕਦੇ ਸਵੱਬ ਨਹੀਂ ਬਣ ਸਕਿਆ ਹਨਾ ਪੜ੍ਹਨ ਦਾ, ਨਾਵਲ ਪੜ੍ਹਨ ਦਾ। ਪਰ ਹੁਣ ਜਰੂਰ ਅੱਜ ਹੀ ਮੈਂ ਜਰੂਰ ਆਹ ਪੜ੍ਹਾਂਗਾ। ਪਰ ਜਿਹੜੇ ਸਰੋਤੇ ਸਾਡੇ ਇਹ ਨਾਵਲ ਹੁਣ ਪੜ੍ਹਨਾ ਚਾਹੁੰਦੇ ਹੋਣਗੇ, ਕਿਉਂਕਿ ਤੁਸੀਂ ਬਹੁਤ ਸੋਹਣੇ ਤਰੀਕੇ ਦੇ ਨਾਲ ਇਹਦਾ ਵਰਣਨ ਕੀਤਾ ਆਪਣੇ ਸ਼ਬਦਾਂ ਦੇ ਵਿੱਚ, ਉਹਨਾਂ ਨੂੰ ਮੈਂ ਦੱਸਦਾ ਚਲਾ ਕਿ ਪਿਆਰੇ ਦਾ ਪਿਆਰਾ ਭਾਈ ਵੀਰ ਸਿੰਘ, ਭਾਈ ਸਾਹਿਬ ਭਾਈ ਵੀਰ ਸਿੰਘ ਵੱਲੋਂ ਰਚਿਤ ਨਾਵਲ ਹੈ। ਸੋ ਇਹ ਭਾਈ ਵੀਰ ਸਿੰਘ ਸਾਹਿਤ ਸਦਨ ਵਾਲਿਆਂ ਨਾਲ ਜਾਂ ਵੈਬਸਾਈਟ ਹੈ ਇੱਕ sikhbookclub.com ਦੇ ਉੱਤੇ ਜਾ ਕੇ ਵੀ, ਜਾਂ ਮੈਨੂੰ ਲੱਗਦਾ ਕਿ ਤਾਂ ਕਿਸੇ ਵੀ ਬੁੱਕ ਸਟਾਲ ਤੋਂ ਜਾਂ ਕਿਸੇ ਵੀ ਬੁੱਕ ਸਟੋਰ ਦੇ ਉੱਤੋਂ ਤੁਹਾਨੂੰ ਇਹ ਕਿਤਾਬ ਮਿਲ ਜਾਣੀ ਆ। ਮਹਿਜ 60-61 ਪੰਨੇ ਨੇ ਇਸ ਕਿਤਾਬ ਦੇ, ਤੇ ਤੁਸੀਂ ਪੜ੍ਹ ਸਕਦੇ ਹੋ। ਸੋ ਬਹੁਤ ਜਿਸ ਹਿਸਾਬ ਨਾਲ ਇਹਨਾਂ ਦੱਸਿਆ ਕਿ ਮੈਨੂੰ ਲੱਗਦਾ ਰਿਫਰੈਸ਼ਿੰਗ ਹਨਾ, ਤੁਸੀਂ ਚੰਗਾ ਫੀਲ ਕਰੋਗੇ, ਜ਼ਿੰਦਗੀ ਦੇ ਬਾਰੇ ਵੀ ਜਾਣਨ ਦੀ ਇੱਕ ਵਧੀਆ ਕੋਸ਼ਿਸ਼ ਰਹੇਗੀ, ਵੱਡੇ ਰੱਬ ਤੱਕ ਆਪਣੇ ਪਰਮਾਤਮਾ ਤੱਕ ਪਹੁੰਚਣ ਲਈ ਇੱਕ ਜਿਹੜਾ ਅੰਦਰੋਂ ਤਾਰ ਜੁੜਨੀ ਹੁੰਦੀ ਹੈ, ਸਵੱਬ ਬਣਨਾ ਹੁੰਦਾ ਹੈ। ਸੋ ਕਿਤੇ ਨਾ ਕਿਤੇ ਇਹ ਬਣ ਸਕਦੀ ਹੈ। ਸੋ ਹਰਸੁਖ ਕੌਰ ਜੀ, ਤੁਹਾਡਾ ਬਹੁਤ ਬਹੁਤ ਧੰਨਵਾਦ, ਤੁਸੀਂ ਸਮਾਂ ਕੱਢਿਆ ਪ੍ਰੋਗਰਾਮ ਦੇ ਵਿੱਚ ਅੱਜ ਹਿੱਸਾ ਬਣੇ। ਅਸੀਂ ਕੋਸ਼ਿਸ਼ ਕਰਾਂਗੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਤੁਹਾਡੇ ਨਾਲ ਰਾਬਤਾ ਬਣਾਉਂਦੇ ਰਹੀਏ ਤੇ ਹੋਰ ਕਿਤਾਬਾਂ ਬਾਰੇ ਵੀ ਤੁਹਾਡੇ ਤੋਂ ਆਪਣੇ ਸਰੋਤਿਆਂ ਨਾਲ ਸਾਂਝ ਪਾਉਂਦੇ ਰਹੀਏ। ਸੋ ਅੱਜ ਦੇ ਪ੍ਰੋਗਰਾਮ ਲਈ ਤੁਹਾਡੇ ਨਾਲ ਸਾਡੀ ਇੰਨੀ ਸਾਂਝ ਰਹੇਗੀ, ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਦੋਸਤੋ ਇਹ ਸਨ ਹਰਸੁਖ ਕੌਰ ਦਿੱਲੀ ਤੋਂ, ਤੇ ਜਿਨ੍ਹਾਂ ਨੇ ਅੱਜ ਸਾਡੇ ਨਾਲ ਕਿਤਾਬ ਸਾਂਝੀ ਕੀਤੀ ਆ ਪਿਆਰੇ ਦਾ ਪਿਆਰਾ। ਪ੍ਰੋਗਰਾਮ ਇਸੇ ਤਰ੍ਹਾਂ ਚੱਲਦਾ ਰਹੇਗਾ ਤੇ ਹੁਣ ਸਮਾਂ ਹੋ ਗਿਆ ਇੱਕ, ਅਸੀਂ ਸੁਣਾਂਗੇ ਗੀਤ ਤੇ ਗੀਤ ਤੋਂ ਉਸ ਪਾਰ ਗੱਲਾਂ ਬਾਤਾਂ ਦਾ ਸਿਲਸਿਲਾ ਜਾਰੀ ਰਹੇਗਾ। ਮਿਲਦੇ ਹਾਂ ਇਸ ਗੀਤ ਤੋਂ ਬਾਅਦ।
ਸਾਡੀ ਸਵੇਰ ਦੀ ਸ਼ੁਰੂਆਤ, ਸਾਡੀ ਆਪਣੀ ਖਬਰ, ਸਾਡਾ ਪੰਜਾਬੀ ਹੋਣ ਦਾ ਸੰਕਲਪ, ਅਸੀਂ ਲੋਕ, ਅਸੀਂ ਸਮੂਹ, ਪੰਜਾਬ ਪੰਜਾਬੀ, ਪੰਜਾਬੀਅਤ, ਖਬਰ, ਵਿਰਾਸਤ, ਸੱਭਿਆਚਾਰ, ਸਾਰੇ ਪੁਲਾਂ ਨੂੰ ਜੋੜਦਾ ਇੱਕ ਸਮੁੰਦਰ, ਉਸੇ ਸਮੁੰਦਰ ਦੀਆਂ ਲਹਿਰਾਂ। ਰੋਜ਼ਾਨਾ ਸੋਮਵਾਰ ਤੋਂ ਸ਼ੁੱਕਰਵਾਰ ਸਵੇਰੇ 8 ਵਜੇ ਮਿੰਟੂ ਬਰਾੜ, ਅਮਰਦੀਪ ਕੌਰ, ਬੋਬੀ ਸਿੱਧੂ, ਦਲਜੀਤ ਸਿੰਘ, ਸਰਬਜੀਤ ਸਿੰਘ, ਅਮਨਦੀਪ ਸਿੰਘ ਸਿੱਧੂ ਹੋਣਾ ਦੇ ਸੰਗ ਹਰਮਨ ਰੇਡੀਓ ਆਸਟ੍ਰੇਲੀਆ, ਦਿਲ ਪੰਜਾਬੀ, ਜਜ਼ਬਾ ਪੰਜਾਬੀ।
ਓਕੇ ਓਕੇ ਐਵਰੀਬਾਡੀ ਗੈਟ ਰੈਡੀ, ਦ ਡੀਸੀਐਸ ਗਰੁੱਪ ਰਿਕਾਰਡਿੰਗ ਪੰਜਾਬੀ ਡਾਂਸ ਨੇਸ਼ਨ, ਟਰੈਕ 1, ਟੇਕ 1, ਰੈਡੀ 1, 2, 1, 2, 3, 4।
ਸਾਡੇ ਜਿਸਮਾਂ ਚ ਖੂਨ ਪੰਜਾਬੀਆਂ ਦਾ, ਸਾਡੇ ਦਿਲਾਂ ਚ ਪਿਆਰ ਪੰਜਾਬ ਦਾ ਏ, ਸਤਿਕਾਰ ਪੰਜਾਬ ਦਾ। ਬੇਸ਼ੱਕ ਰਹਿੰਦੇ ਆ ਪਰਦੇਸ, ਸਾਡਾ ਦਿਲ ਫਿਰ ਵੀ ਪੰਜਾਬ। ਬੇਸ਼ੱਕ ਰਹਿੰਦੇ ਆ ਪਰਦੇਸ, ਸਾਡਾ ਦਿਲ ਫਿਰ ਵੀ
ਪੰਜਾਬ। ਭਾਵੇਂ ਇੰਗਲਿਸ਼ ਦੇ ਵਿੱਚ ਗੱਲਾਂ ਕਰਦੇ ਹਾਂ, ਅਸੀਂ ਆਪਣੇ ਵਤਨ ਲਈ ਜਾਨ ਤਲੀ ਤੇ ਧਰਦੇ ਹਾਂ। ਅਸੀਂ ਭਾਵੇਂ ਇੰਗਲਿਸ਼ ਦੇ ਵਿੱਚ ਗੱਲਾਂ ਕਰਦੇ ਹਾਂ, ਅਸੀਂ ਆਪਣੇ ਵਤਨ ਲਈ ਜਾਨ ਤਲੀ ਤੇ ਧਰਦੇ ਹਾਂ। ਸਾਨੂੰ ਡਾਟਾ ਹੀ ਦੁੱਖ ਹੁੰਦਾ ਜਦ ਵਤਨ ਚ ਹੋਏ
ਬਦਲ ਦੇ ਖੇਲ ਦਾ
ਪਿਆਰ ਤੇਰਾ ਕਰੇ ਮਜਬੂਰ ਸਾਨੂੰ।
ਸਟਾਰਿੰਗ ਐਮੀ ਵਿਰਕ, ਤਾਨੀਆ ਐਂਡ ਜਗਜੀਤ ਸੰਧੂ, ਵਾਈਟ ਹਿਲ ਸਟੂਡੀਓਜ਼ ਲੈ ਕੇ ਆਏ ਨੇ
ਸੁਪਨਾ।
ਚੌਦਾਂ ਫਰਵਰੀ ਨੂੰ ਤੁਹਾਡੇ ਨਜ਼ਦੀਕੀ ਸਿਨੇਮਾ ਘਰਾਂ ਵਿੱਚ। ਫੋਰ ਮੋਰ ਇਨਫੋ ਵਿਜ਼ਿਟ ਵਾਈਟ ਹਿਲ ਸਟੂਡੀਓਜ਼ ਡੋਟ ਕਾਮ।
ਰੋਟੀ ਹਜ਼ਮ ਨਹੀਂ ਹੁੰਦੀ, ਵਰਤੋ ਗੋਲਡਨ ਗ੍ਰੇਨ ਫਲੋਰ ਮਿਲ ਦਾ ਗਰੇਵਾਲ ਚੱਕੀ ਆਟਾ, ਤਾਜ਼ਾ ਘੱਟ ਕੈਮੀਕਲ ਦੀ ਵਰਤੋਂ ਵਾਲੀ ਕਣਕ ਜਿਹੜੀ ਕਿ ਸਿੱਧੀ ਖੇਤਾਂ ਚੋਂ ਮਿਲ ਚ ਲਿਆਈ ਜਾਂਦੀ। ਆਸਟ੍ਰੇਲੀਆ ਦਾ ਬਣਿਆ ਸ਼ੁੱਧ ਆਟਾ, ਤਾਜ਼ਾ ਖਾਓ ਤੇ ਤੰਦਰੁਸਤ ਰਹੋ। ਆਟੇ ਤੋਂ ਇਲਾਵਾ ਤਾਜ਼ਾ ਬੇਸਨ, ਲੱਡੂਆਂ ਲਈ ਸਪੈਸ਼ਲ ਬੇਸਨ, ਮਲਟੀ ਗ੍ਰੇਨ ਆਟਾ, ਕਾਬਲੀ ਛੋਲੇ, ਮਸਰਾਂ ਦੀ ਦਾਲ, ਚਨਾ ਦਾਲ, ਸੋਇਆਬੀਨ ਤੇ ਬਦਾਮ ਵੀ ਸਾਡੇ ਆਪਣੇ ਪ੍ਰੋਡਕਟ ਹਨ। ਵਧੇਰੇ ਜਾਣਕਾਰੀ ਲਈ ਵਿਜਿਟ ਕਰੋ ਗਰੇਵਾਲ ਗੋਲਡਨ ਗ੍ਰੇਨ ਡੋਟ ਕਾਮ ਡੋਟ ਏਯੂ ਜਾਂ ਫੋਨ ਕਰੋ 0428 895 56।
ਹਰਮਨ ਰੇਡੀਓ ਇੱਕ ਵਾਰ ਫਿਰ ਲੈ ਕੇ ਆ ਰਿਹਾ ਹੈ ਪ੍ਰੋਗਰਾਮ ਮਾਈਗ੍ਰੇਸ਼ਨ ਮੈਟਰਸ।
with Visa It Immigration and Education Services, jis vich migration sambandhi kise vi tarah de sawal da jawab tusi le sakoge. So sunna na bhulna har mangalwar Amardeep Kaur naal sham 7 baje ton 8 baje tak program Migration Matters.
आओ जी आओ। ओ बिंदर देखता तेरा कौन है?
हेलो मामा जी।
ओ वाह सोनू तू?
वीर जी सत श्री अकाल।
ओ भेने ये तो पहला बड़ा बीमार रहिंदा सी, नाले इहदा तो रंग भी पीला जा प्यार रहिंदा सी, नाले तू तो कहिंदी सी इहनू वीट तो एलर्जी है, जिथे भी तुसी जांदे सी ग्लूटन फ्री चीजा चुकी फिरदे सी, पर हुण तो इहदा भार भी वध गया ते रंग भी लाल है, ये कमाल किद्दां होया?
वीर जी सारा कमाल है डॉक्टर विकास गुप्ता दा।
जी हाँ डॉक्टर विकास गुप्ता जो की स्पेशलाइज ने वीट एलर्जी, नेजल एलर्जी, स्किन एलर्जी, फूड एलर्जी अते रंग एलर्जी विच, ते नाल डॉक्टर पूजा गुप्ता जो की specialized ne in the treatments of cosmetic problems with latest American lasers. Vadheri jankari layi tusi ohna de clinic visit kar sakde ho. Rich Health Clinic, Railway Road, Malerkotla, Punjab. Ya tusi ohna nu call bhi kar sakde ho. 9876053563 te.
Tusi sun rahe ho apna Harman Radio. 24 ghante 7 din Australia da pehla Punjabi radio. Harman Radio. 24
Harman Radio. Radio.
ਜੀ ਦੋਸਤੋ ਇੱਕ ਵਾਰ ਫਿਰ ਤੋਂ ਸਵਾਗਤ ਹੈ ਤੁਹਾਡਾ ਹਰਮਨ ਰੇਡੀਓ ਦੇ ਪ੍ਰੋਗਰਾਮ ਲਹਿਰਾਂ ਦੇ ਵਿੱਚ ਤੇ ਮੈਂ ਗੁਰਸੇਵਕ ਸਿੰਘ ਤੇ ਸਮਾਂ ਹੋ ਚੁੱਕਾ ਪੰਜਾਬ ਦੇ ਵਿੱਚ 3:34 ਤੇ ਸਿਡਨੀ ਦੇ ਵਿੱਚ 9:04 ਹੋ ਚੁੱਕੇ ਨੇ ਸਵੇਰ ਦੇ ਸੋ ਦੋਸਤੋ ਅਸੀਂ ਜਿੱਥੇ ਪਹਿਲਾਂ ਕਿਤਾਬ ਤੇ ਗੱਲਬਾਤ ਕੀਤੀ ਸਾਡੇ ਨਾਲ ਜੁੜੇ ਸਨ ਦਿੱਲੀ ਤੋਂ ਹਰਸੁਖ ਕੌਰ ਜੀ ਤੇ ਮੈਂ ਆਪਣੇ ਸਰੋਤਿਆਂ ਨੂੰ ਹੋਰ ਵੀ ਅੱਗੇ ਦੱਸਣਾ ਚਾਹੁੰਦਾ ਕਿ ਜੇਕਰ ਤੁਹਾਡੀ ਵੀ ਕੋਈ ਚਹੇਤੀ ਕਿਤਾਬ ਜਾਂ ਤੁਸੀਂ ਜਿਹੜੀ ਕਿਤਾਬ ਪੜ੍ਹੀ ਤੇ ਆਪ ਜੀ ਨੂੰ ਚੰਗੀ ਲੱਗੀ ਤੇ ਤੁਸੀਂ ਚਾਹੁੰਦੇ ਹੋ ਕਿ ਤੁਸੀਂ ਹਰਮਨ ਰੇਡੀਓ ਦੇ ਸਰੋਤਿਆਂ ਨਾਲ ਸਾਂਝੀ ਕਰੋ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਤੇ ਅਸੀਂ ਤੁਹਾਨੂੰ ਆਪਣੇ ਪ੍ਰੋਗਰਾਮ 'ਚ ਲਵਾਂਗੇ ਤੇ ਤੁਸੀਂ ਉਹ ਕਿਤਾਬ ਸਾਡੇ ਸਰੋਤਿਆਂ ਨਾਲ ਸਾਂਝੀ ਕਰ ਸਕਦੇ ਹੋ ਤੁਹਾਡੀ ਪੜ੍ਹੀ ਹੋਈ ਕਿਤਾਬ ਤੁਹਾਡੀ ਕੋਈ ਮਨ ਦੇ ਨੇੜੇ ਜਿਹੜੀ ਕਿਤਾਬ ਹੋਵੇ ਉਹ ਜ਼ਰੂਰ ਤੁਸੀਂ ਸਰੋਤਿਆਂ ਨਾਲ ਸਾਂਝੀ ਕਰੋ ਅਤੇ ਸਾਡੇ ਨਾਲ ਸੰਪਰਕ ਕਰੋ ਅਤੇ ਸਾਡੇ ਨਾਲ ਜਿਹੜੇ ਸਰੋਤੇ ਆ ਜੁੜੇ ਸਨ ਸੁਖਵਿੰਦਰ ਸੌਂਦ ਭਾਅ ਜੀ ਪ੍ਰੋਗਰਾਮ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਬੁਲਾਉਂਦੇ ਨੇ ਉਹਨਾਂ ਦਾ ਸਵਾਗਤ ਕਰਦੇ ਹਾਂ ਪ੍ਰੋਗਰਾਮ ਦੇ ਵਿੱਚ ਅਤੇ ਜਗਤਾਰ ਗਿੱਲ ਭਾਅ ਜੀ ਹਾਂਗਕਾਂਗ ਤੋਂ ਅਤੇ ਉਹਨਾਂ ਦਾ ਵੀ ਸਵਾਗਤ ਆ ਪ੍ਰੋਗਰਾਮ ਦੇ ਵਿੱਚ ਤੇ ਉਹ ਵੀ ਆਪਣਾ ਵਿਚਾਰ ਸਾਡੇ ਨਾਲ ਸਾਂਝਾ ਕਰਦੇ ਨੇ ਲਿਖਦੇ ਨੇ ਕਹਿੰਦੇ ਆਪਣੇ ਦਿਲੋਂ ਦਿਮਾਗ ਨੂੰ ਆਪਣੇ ਪਿਆਰਿਆਂ ਦੇ ਪਿਆਰ ਨਾਲ ਹਮੇਸ਼ਾ ਭਰ ਕੇ ਰੱਖੋ ਕਿ ਨਫ਼ਰਤ ਤੇ ਈਰਖਾ ਲਈ ਥਾਂ ਹੀ ਨਾ ਰਹੇ ਬਹੁਤ ਹੀ ਖੂਬਸੂਰਤ ਵਿਚਾਰ ਦੇ ਨਾਲ ਸਾਂਝ ਬਣਾਈ ਆ ਜਗਤਾਰ ਭਾਅ ਜੀ ਹੋਣੀ ਸੋ ਬਹੁਤ ਬਹੁਤ ਧੰਨਵਾਦ ਭਾਅ ਜੀ ਤੁਸੀਂ ਬਮੁੱਢਲੇ ਸ਼ਬਦਾਂ ਦੇ ਨਾਲ ਜਿਹੜੀ ਸਾਂਝ ਬਣਾਈ ਆ ਬਿਲਕੁਲ ਪਿਆਰ ਇੰਨਾ ਹੋਣਾ ਚਾਹੀਦਾ ਸਾਡੇ ਦਿਲ ਦਿਮਾਗ ਦੇ ਵਿੱਚ ਕਿ ਅਸੀਂ ਕਿਸੇ ਲਈ ਬੁਰਾ ਨਾ ਤਾਂ ਸੋਚ ਸਕੀਏ ਅਤੇ ਨਾ ਹੀ ਕਿਸੇ ਲਈ ਫਿਰ ਬੁਰਾ ਕਰੀਏ ਅਤੇ ਹੋ ਸਕਦਾ ਫਿਰ ਦੁਨੀਆਂ ਦੇ ਵਿੱਚ ਪਿਆਰ ਹੀ ਪਿਆਰ ਹੋਵੇ ਹੈ ਨਾ ਫਿਰ ਅਸੀਂ ਸੁੱਖ ਸ਼ਾਂਤੀ ਦੇ ਨਾਲ ਸਾਰੇ ਰਹਿ ਸਕਾਂਗੇ ਇਸ ਦੁਨੀਆਂ ਦੇ ਵਿੱਚ ਸੋ ਇਹ ਕੁਝ ਮੈਸੇਜ ਸਨ ਜਿਹੜੇ ਸਾਡੇ ਸਰੋਤਿਆਂ ਵੱਲੋਂ ਭੇਜੇ ਗਏ ਸੀ ਅਤੇ ਹੁਣ ਅਸੀਂ ਸਮਾਂ ਹੋ ਗਿਆ ਕਿ ਖਬਰਾਂ ਭਾਰਤ ਦੀਆਂ ਖਬਰਾਂ ਤੁਹਾਡੇ ਨਾਲ ਸਾਂਝੀਆਂ ਕਰੀਏ ਉਸ ਤੋਂ ਪਹਿਲਾਂ ਹਰਪ੍ਰੀਤ ਸਿੰਘ ਡਰਵਿਨ ਤੋਂ ਸਾਡੇ ਵੀਰ ਹੁਣ ਵੀ ਪ੍ਰੋਗਰਾਮ ਦੇ ਵਿੱਚ ਸਾਂਝ ਬਣਾਉਂਦੇ ਨੇ ਉਹ ਵੀ ਸਤਿ ਸ਼੍ਰੀ ਅਕਾਲ ਬੁਲਾਉਂਦੇ ਨੇ ਸਾਰਿਆਂ ਨੂੰ ਅਤੇ ਹਰਪ੍ਰੀਤ ਸਿੰਘ ਜੀ ਤੁਹਾਡਾ ਵੀ ਸਵਾਗਤ ਹੈ ਪ੍ਰੋਗਰਾਮ ਦੇ ਵਿੱਚ ਅਤੇ ਹੁਣ ਅਸੀਂ ਬਲਵਿੰਦਰ ਸਿੰਘ ਬਿੱਟਾ ਜੀ ਤੋਂ ਖਬਰਾਂ ਸੁਣਾਂਗੇ ਭਾਰਤ ਦੀਆਂ ਤੇ ਪੰਜਾਬ ਦੀਆਂ ਤੇ ਸੁਣੋ ਇਹ ਖਬਰਾਂ
ਖਬਰਾਂ ਦਾ ਬੁਲੇਟਿਨ ਲੈ ਕੇ ਸ੍ਰੀ ਮੁਕਤਸਰ ਸਾਹਿਬ ਤੋਂ ਜਸਵਿੰਦਰ ਸਿੰਘ ਬਿੱਟਾ ਅੱਜ ਦਿਨ ਬੁੱਧਵਾਰ 23 ਮਾਘ 5 ਫਰਵਰੀ ਨਾਨਕਸ਼ਾਹੀ ਸੰਮਤ 551 ਪਹਿਲਾਂ ਚੋਣਵੀਆਂ ਖਬਰਾਂ 5 ਕਰੋੜ ਤੋਂ ਵੱਧ ਦੀ ਹੈਰਨ ਸਣੇ ਕਾਰ ਸਵਾਰ ਗ੍ਰਿਫ਼ਤਾਰ ਪੰਜਾਬ ਵਿਧਾਨ ਸਭਾ ਦਾ ਇਜਲਾਸ 20 ਫਰਵਰੀ ਤੋਂ ਦਰਬਾਰ ਸਾਹਿਬ ਵਿਖੇ ਟਿਕਟੋਕ ਵੀਡੀਓ ਬਣਾਉਣ ਤੇ ਸ਼੍ਰੋਮਣੀ ਕਮੇਟੀ ਨੇ ਲਿਆ ਸਖ਼ਤ ਨੋਟਿਸ ਸ਼ਾਹੀਨ ਬਾਗ ਵਿਚ ਜਾਣ ਤੋਂ ਰੋਕਣ ਦੇ ਵਿਰੋਧ ਵਿਚ ਕਿਸਾਨਾਂ ਨੇ ਫੂਕਿਆ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਪੁਤਲਾ ਨਿਰਭੈ ਮਾਮਲਾ ਕੇਂਦਰ ਸਰਕਾਰ ਨੇ ਦਿੱਲੀ ਹਾਈਕੋਰਟ ਦੇ ਫੈਸਲੇ ਨੂੰ ਸੁਪਰੀਮ ਕੋਰਟ ਵਿਚ ਦਿੱਤੀ ਚੁਣੌਤੀ। ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੇ ਆਖਿਆ ਢੱਡਰੀਆਂ ਵਾਲੇ ਵਿਵਾਦ ਨੂੰ ਮਿਲ ਬੈਠ ਕੇ ਹੱਲ